ਤੁਸੀਂ ਸੁਣੋਗੇ ਪ੍ਰੋਗਰਾਮ ਲਹਿਰਾਂ ਦਾ ਲਾਈਵ ਪ੍ਰਸਾਰਣ।
ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਦੋਸਤੋ, ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਇੱਕ ਵਾਰੀ ਫੇਰ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾਂ ਲੈ ਕੇ। ਹਰਮਨ ਰੇਡੀਓ ਦੇ ਉੱਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੇ ਅੱਜ ਦੋਸਤੋ 29 ਨਵੰਬਰ 2018 ਦਾ ਦਿਨ ਹੋ ਚੁੱਕਾ, ਦਿਨ ਵੀਰਵਾਰ। ਤੇ ਜੇ ਆਪਾਂ ਦੇਸੀ ਮਹੀਨਿਆਂ ਦੀ ਗੱਲ ਕਰੀਏ ਤੇ ਅੱਜ 14 ਮੱਘਰ ਨਾਨਕ ਸ਼ਾਹੀ ਸੰਮਤ 550 ਤੇ ਵਿਕਰਮੀ ਸੰਮਤ 2075 ਦਾ ਦਿਨ ਹੈ ਅੱਜ ਦਾ ਹੋਇਆ। ਤੇ ਆਸ ਇਹੀ ਕਰਦਾ ਕਿ ਤੁਸੀਂ ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਕੰਮਾਂ ਕਾਰਾਂ ਦੇ ਉੱਤੇ ਲੱਗ ਗਏ ਹੋਵੋਗੇ ਜਾਂ ਘਰ ਦੇ ਵਿੱਚ ਜਿਹੜੀ ਛੁੱਟੀ ਦਾ ਆਨੰਦ ਹੈ ਜਿਹੜਾ ਤੁਸੀਂ ਮਾਣ ਰਹੇ ਹੋਵੋਗੇ। ਤੇ ਖਾਸ ਤੌਰ ਤੇ ਦੋਸਤਾਂ, ਲਾਸਟ ਵੀਕ ਵੀ ਫੋਨ ਮੈਸੇਜ ਆਇਆ ਸੀ ਇੱਕ ਬੀਬ ਦਾ ਕਿ ਬਈ ਤੁਸੀਂ ਡਰਾਈਵਿੰਗ ਜ਼ਰੂਰ ਦੱਸ ਦਿਆ ਕਰੋ ਕਿ ਡਰਾਈਵਰ ਜਿਹੜੇ ਜ਼ਿਆਦਾ ਤੁਹਾਨੂੰ ਸੁਣਦੇ ਆ। ਜ਼ਿਆਦਾ ਤਾਂ ਹੁਣ ਮੈਂ ਨਹੀਂ, ਚਲੋ ਇਹ ਕਹਿ ਸਕਦਾ, ਸ਼ਾਇਦ ਜਸਪ੍ਰੀਤ ਜੀ ਉਹਨਾਂ ਦਾ ਸੀਗਾ ਉਹ, ਤੇ ਕਿ ਜ਼ਿਆਦਾ ਜਿਹੜੇ ਕੌਣ ਸੁਣਦੇ ਆ ਨਾ, ਇਹ ਤਾਂ ਮੈਂ ਚਲੋ ਨਹੀਂ ਕਹਿ ਸਕਦਾ ਕਿਉਂਕਿ ਕਾਫੀ ਖੇਤਾਂ ਵਿੱਚ ਜਿਹੜੇ ਦੋਸਤ ਆਪਣੇ ਕੰਮ ਕਰਦੇ ਆ ਉਹ ਵੀ ਬਹੁਤ ਆਪਾਂ ਨੂੰ ਸੁਣਦੇ ਆ, ਪਰ ਡਰਾਈਵਿੰਗ ਦੇ ਜਿਹੜੇ ਕਿੱਤੇ ਦੇ ਨਾਲ ਸੰਬੰਧਿਤ ਨੇ ਉਹ ਵੀ ਆਪਾਂ ਨੂੰ ਬਹੁਤ ਸੁਣਦੇ ਆ, ਬਹੁਤ ਪਿਆਰ ਦਿੰਦੇ ਨੇ, ਤੇ ਉਹਨਾਂ ਸਾਰਿਆਂ ਦੋਸਤਾਂ ਦਾ ਜਿਹੜਾ ਧੰਨਵਾਦ ਹੈ। ਤੇ ਦੋਸਤੋ, ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸਾਂਝ ਜਿਹੜੀ ਆ ਬਣਾ ਸਕਦੇ ਹੋ। ਟੈਲੀਗ੍ਰਾਮ ਦਾ ਜਿਹੜਾ ਤੁਹਾਡੇ ਕੋਲ ਨੰਬਰ ਹੈਗਾ ਉਹਦੇ ਉੱਤੇ ਤੁਸੀਂ ਮੈਸੇਜ ਕਰ ਸਕਦੇ ਹੋ, ਜਾਂ ਤੁਸੀਂ ਜਿਹੜੀ ਐਪ ਆ ਉਹਦੇ ਉੱਤੇ ਜਾ ਕੇ ਤੇ ਉੱਥੋਂ ਵੀ ਤੁਸੀਂ ਜਿਹੜਾ ਮੈਸੇਜ ਆ ਈਮੇਲ ਦੇ ਜ਼ਰੀਏ ਜਿਹੜਾ ਤੁਸੀਂ ਸਾਨੂੰ ਭੇਜ ਸਕਦੇ ਆ। ਤੇ ਵੈਸੇ ਵੀ ਜੇ ਤੁਸੀਂ ਚਾਹੋ ਤਾਂ ਸਿੱਧੀ ਈਮੇਲ ਵੀ ਕਰ ਸਕਦੇ ਹੋ, request@harmanradio.com ਦੇ ਉੱਤੇ ਜਾ ਕੇ ਉਹਦੇ ਵਿੱਚ ਆਪਣੇ ਵਿਚਾਰ ਦੇ ਸਕਦੇ ਹੋ। ਗੀਤ ਸੰਗੀਤ ਇਸ ਪ੍ਰੋਗਰਾਮ ਦਾ ਅਹਿਮ ਅੰਗ ਹੁੰਦਾ, ਤੇ ਤੁਸੀਂ ਜਿਹੜਾ ਗੀਤ ਸੰਗੀਤ ਹੈ ਜਿਹੜਾ ਉਹਦੇ ਨਾਲ ਵੀ ਸਾਂਝ ਜਿਹੜੀ ਆ ਬਣਾ ਸਕਦੇ ਆ। ਤੇ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਮੌਸਮ ਦੇ ਬਾਰੇ ਜਾਣਕਾਰੀ ਜਿਹੜੀ ਆ ਦੋਸਤਾਂ ਦੇ ਨਾਲ ਜ਼ਰੂਰ ਸਾਂਝੀ ਕਰਨੀ ਚਾਹੂੰਗਾ, ਕਿਉਂਕਿ ਇਹ ਬੜਾ ਜ਼ਰੂਰੀ ਹੋ ਜਾਂਦਾ ਮੌਸਮ ਦਾ, ਕਿਉਂਕਿ ਅੱਜ ਕੱਲ੍ਹ ਪਤਾ ਨਹੀਂ ਲੱਗ ਰਿਹਾ, ਕਿਉਂਕਿ ਖਾਸ ਤੌਰ ਤੇ ਮੈਂ ਇੱਥੇ ਕੁਈਨਸਲੈਂਡ ਦੇ ਵਿੱਚ ਦੇਖਿਆ ਕਿ ਕਾਫੀ ਅੱਜ ਕੱਲ੍ਹ ਸਟਰੋਮ ਵਗੈਰਾ ਕਾਫੀ ਆ ਰਹੇ ਆ, ਤੇ ਇੱਕਦਮ ਜਿੱਦਾਂ ਹਨੇਰੀ ਜਿਹੜੀ ਆ ਚੱਲਦੀ ਰਹੀ ਆ। ਕੱਲ੍ਹ ਵੀ ਹਨੇਰੀ ਜਿਹੜੀ ਕਾਫੀ ਚੱਲੀ ਆ, ਤੇ ਕੁਛ ਦੋਸਤਾਂ ਨੇ ਦੱਸਿਆ ਕਿ ਸਾਡੇ ਜਿਹੜੇ ਅੰਬਾਂ ਸੀ ਉਹ ਵੀ ਖਰਾਬ ਹੋਏ ਆ, ਕੁਛ ਹੋਰ ਵੀ ਖੇਤੀਬਾੜੀ ਦਾ ਕਾਫੀ ਨੁਕਸਾਨ ਜਿਹੜਾ ਆ ਇਸ ਹਨੇਰੀ ਨੇ ਕੀਤਾ ਆ। ਇਸ ਕਰਕੇ ਥੋੜਾ ਜਿਹਾ ਸੁਚੇਤ ਹੋਣ ਦੀ ਜ਼ਰੂਰਤ ਹੈਗੀ ਆ, ਕਿਉਂਕਿ ਜਿੱਦਾਂ ਜਿੱਦਾਂ ਗਰਮੀ ਵੱਧਦੀ ਆ, ਸਟੋਰਮ ਜਿਹੜੇ ਆ ਕਵਿੰਸਲੈਂਡ ਦੇ ਵਿੱਚ ਆਉਣੇ ਜਿਹੜੇ ਆ ਸ਼ੁਰੂ ਹੋ ਜਾਂਦੇ ਹੁੰਦੇ ਆ, ਤੇ ਉਹਦੇ ਨਾਲ ਜਿਹੜੇ ਕੰਮ ਕਾਰ ਆ ਉਹ ਵੀ ਪ੍ਰਭਾਵਿਤ ਹੁੰਦੇ ਆ। ਪਰ ਨਾਲ ਦੀ ਨਾਲ ਜਿਹੜਾ ਹੋਰ ਇੱਦਾਂ ਦਾ ਘਰ ਦਾ ਜਿਹੜਾ ਸਮਾਨ ਹੈ, ਕਈ ਵਾਰੀ ਆਪਾਂ ਬਾਹਰ ਛੱਡ ਦਿੰਦੇ ਆ ਵੀ ਅੱਜ ਜਿਹੜਾ ਆ ਧੁੱਪ ਰਹਿਣੀ ਆ ਪੂਰੀ, ਤੇ ਇਸ ਕਰਕੇ ਥੋੜਾ ਜਿਹਾ ਖਿਆਲ ਰੱਖਣ ਦੀ ਜਿਹੜੀ ਜ਼ਰੂਰਤ ਆ ਹੈਗੀ ਆ। ਤੇ ਸੇਨੀ ਦੇ ਵਿੱਚ ਅੱਜ 16.5 ਡਿਗਰੀ ਦਾ ਹੁਣ ਟੈਂਪਰੇਚਰ ਜਿਹੜਾ ਚੱਲ ਰਿਹਾ, ਤੇ ਅੱਜ 22 ਡਿਗਰੀ ਤੱਕ ਦੁਪਹਿਰ ਤੱਕ ਜਾਣਾ ਆ। ਥੋੜੀ ਬਹੁਤੀ ਵੈਸੇ ਸ਼ਾਵਰ ਵੀ ਦੱਸਿਆ ਗਿਆ, ਬੂੰਦਾਬਾਂਦੀ ਹੋਏਗੀ। ਵੈਸੇ ਅੱਜ ਉੱਥੇ ਵੀ ਥੋੜਾ ਜਿਹਾ ਵਿੰਡੀ ਦੱਸਿਆ ਗਿਆ, ਹਨੇਰੀ ਚੱਲਣ ਦੀ ਵੀ ਸੰਭਾਵਨਾ ਜਿਹੜੀ ਆ ਹੈਗੀ ਆ। ਤੇ ਮੈਲਬੋਰਨ ਦੇ ਵਿੱਚ 15.2 ਡਿਗਰੀ ਦਾ ਟੈਂਪਰੇਚਰ ਇਸ ਵੇਲੇ ਹੈਗਾ ਆ, ਤੇ ਸਵੇਰੇ ਸਵੇਰੇ ਥੋੜੇ ਜਿਹਾ ਆਸਾਰ ਹੈਗੇ ਆ ਮੀਂਹ ਪੈਣ ਦੇ, ਤੇ ਅੱਜ ਦੁਪਹਿਰ ਤੱਕ 20 ਡਿਗਰੀ ਟੈਂਪਰੇਚਰ ਜਾਣਾ ਆ। ਤੇ ਸਾਡੇ ਇੱਥੇ ਬ੍ਰਿਸਬੇਨ ਦੇ ਵਿੱਚ 24.5 ਡਿਗਰੀ ਦਾ ਟੈਂਪਰੇਚਰ ਇਸ ਵੇਲੇ ਹੈਗਾ, ਥੋੜੀ ਜਿਹਾ ਗਰਮ ਚੱਲ ਰਿਹਾ ਆ, ਤੇ ਅੱਜ ਮੋਸਟਲੀ ਜਿਹੜਾ ਆ ਸਨੀ ਰਹਿਣਾ ਆ, ਤੇ ਮੈਕਸੀਮਮ 33 ਡਿਗਰੀ ਤੱਕ ਟੈਂਪਰੇਚਰ ਜਿਹੜਾ ਜਾਣਾ ਆ, ਤੇ ਕਾਫੀ ਹੌਟ ਜਿਹੜਾ ਦਿਨ ਆ ਰਹਿਣ ਦੀ ਸੰਭਾਵਨਾ ਹੈਗੀ ਬ੍ਰਿਸਬੇਨ ਦੇ ਵਿੱਚ। ਤੇ ਬ੍ਰਿਸਬੇਨ ਦੇ ਵਿੱਚ ਇਹ ਵੀ ਹੈਗਾ ਕਿ ਦੁਪਹਿਰ ਨੂੰ 10 ਵਜੇ ਤੋਂ ਬਾਅਦ ਕਾਫੀ ਧੁੱਪ ਜਿਹੜੀ ਆ ਚੌਬਵੀਂ ਹੋ ਜਾਂਦੀ ਹੈ, ਇਸ ਕਰਕੇ ਸੁਚੇਤ ਇਹ ਵੀ ਗੱਲ ਦਾ ਰਹਿਣਾ ਜ਼ਰੂਰੀ ਆ ਕਿ ਤੁਸੀਂ ਧੁੱਪ ਦੇ ਵਿੱਚ ਜਿਹੜਾ ਆ ਥੋੜਾ ਘੱਟ ਨਿਕਲੋ, 10 ਵਜੇ ਤੋਂ ਲੈ ਕੇ ਦੁਪਹਿਰ ਦੇ 3 ਵਜੇ ਤੱਕ ਕਾਫੀ ਜਿਹੜੀ ਧੁੱਪ ਆ ਉਹ ਖਤਰਨਾਕ ਪੱਧਰ ਤੱਕ ਚਲੇ ਜਾਂਦੀ ਹੈ। ਪਰਥ ਦੇ ਵਿੱਚ 13.4 ਡਿਗਰੀ ਦਾ ਟੈਂਪਰੇਚਰ ਇਸ ਵੇਲੇ ਹੈਗਾ, ਤੇ ਮੈਕਸੀਮਮ 28 ਡਿਗਰੀ ਤੱਕ ਜਾਣ ਦੀ ਸੰਭਾਵਨਾ ਜਿਹੜੀ ਬਣੀ ਹੋਈ ਹੈ। ਐਡੀਲੇਡ ਦੇ ਵਿੱਚ 13 ਡਿਗਰੀ ਟੈਂਪਰੇਚਰ ਹੈਗਾ ਹੁਣ, ਤੇ ਅੱਜ 23 ਡਿਗਰੀ ਤੱਕ ਟੈਂਪਰੇਚਰ ਦੁਪਹਿਰ ਤੱਕ ਜਿਹੜਾ ਜਾਣਾ ਆ। ਤੇ ਹਵਾਰਡ ਦੇ ਵਿੱਚ 15.1 ਡਿਗਰੀ ਦਾ ਟੈਂਪਰੇਚਰ ਆ, ਮੈਕਸੀਮਮ ਦੁਪਹਿਰ ਤੱਕ 20 ਡਿਗਰੀ ਟੈਂਪਰੇਚਰ ਜਾਣਾ, ਤੇ ਅੱਜ ਉੱਥੇ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਆ ਦੱਸੀ ਗਈ ਆ। ਤੇ ਕੈਨਬਰਾ ਦੇ ਵਿੱਚ ਵੈਸੇ ਅੱਜ ਬੱਦਲਵਾਈ ਬਣੀ ਰਹਿਣੀ ਆ, 13.9 ਡਿਗਰੀ ਦਾ ਟੈਂਪਰੇਚਰ ਉੱਥੇ ਹੈਗਾ, ਤੇ ਮੈਕਸੀਮਮ 23 ਡਿਗਰੀ ਤੱਕ ਟੈਂਪਰੇਚਰ ਜਾਣਾ। ਤੇ ਡਾਰਬਨ ਦੇ ਵਿੱਚ ਹੋਰ ਹੌਟ ਹੈਗਾ ਆ, 24 ਡਿਗਰੀ ਦਾ ਇਸ ਵੇਲੇ ਟੈਂਪਰੇਚਰ ਹੈਗਾ, ਤੇ ਮੈਕਸੀਮਮ 34 ਡਿਗਰੀ ਤੱਕ ਟੈਂਪਰੇਚਰ ਜਿਹੜਾ ਜਾਣਾ ਆ, ਤੇ ਉੱਥੇ ਵੀ ਸਟਰੋਮ ਦੀ ਚੇਤਾਵਨੀ ਜਿਹੜੀ ਆ ਦਿੱਤੀ ਗਈ ਆ ਡਾਰਬਨ ਦੇ ਵਿੱਚ। ਤੇ ਖੈਰ ਦੋਸਤੋ, ਇਹ ਕੁਛ ਮੌਸਮ ਦੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਆ, ਤੇ ਹੁਣ ਆਪਾਂ ਇੱਕ ਗਾਣਾ ਸੁਣਦੇ ਹਾਂ, ਤੇ ਗਾਣਾ ਸੁਣਨ ਤੋਂ ਬਾਅਦ ਫਿਰ ਪ੍ਰੋਗਰਾਮ ਦੇ ਵਿੱਚ ਆਉਂਦੇ ਹਾਂ।
ਹੋਵੇ ਪੰਜਾਬ ਤੇ ਭਾਵੇਂ ਕੈਲੀਫੋਰਨੀਆ, ਛੱਡ ਕਲਕੱਤਾ ਬੀਸੀ ਦੇ ਨਾਲ ਤਾਰਾਂ ਜੋੜ ਲਈਆਂ। ਭਾਵੇਂ ਹੋਵੇ ਪੰਜਾਬ ਤੇ ਭਾਵੇਂ ਕੈਲੀਫੋਰਨੀਆ, ਛੱਡ ਕਲਕੱਤਾ ਬੀਸੀ ਦੇ ਨਾਲ ਤਾਰਾਂ ਜੋੜ ਲਈਆਂ। ਆਲ ਵਰਲਡ ਵਿੱਚ ਘੁੰਮਦੇ, ਆਲ ਵਰਲਡ ਵਿੱਚ ਘੁੰਮਦੇ ਫਿਰ ਨੇ ਟਰੱਕ ਪੰਜਾਬੀਆਂ ਦੇ ਹੈ ਬਾਬਾ ਨਾਨਕਾ, ਬਾਬਾ ਨਾਨਕਾ, ਬਾਬਾ ਨਾਨਕਾ। ਰੱਖੀ ਸਿਰ ਤੇ ਹੱਥ ਪੰਜਾਬੀਆਂ ਦੇ ਬਾਬਾ ਨਾਨਕਾ, ਬਾਬਾ ਨਾਨਕਾ। ਰੱਖੀ ਸਿਰ ਤੇ ਹੱਥ ਪੰਜਾਬੀਆਂ ਦੇ ਬਾਬਾ ਨਾਨਕਾ। ਪਾਣੀ ਪੜਦੇ ਆ ਸੁਬਾ ਸ਼ਾਮ ਨੂੰ, ਬਾਬਾ ਜੀ ਥੋੜੀ ਪਾਣੀ ਪੜਦੇ ਆ। ਤਾਂ ਹੀ ਕਿਸੇ ਤੋਂ ਘੱਟ ਨੀ, ਤਾਂ ਹੀ ਕਿਸੇ ਤੋਂ ਘੱਟ ਨੀ ਕਾਰੋਬਾਰ ਪੰਜਾਬੀਆਂ ਦੇ ਬਾਬਾ ਨਾਨਕਾ, ਬਾਬਾ ਨਾਨਕਾ, ਬਾਬਾ ਨਾਨਕਾ। ਰੱਖੀ ਸਿਰ ਤੇ ਹੱਥ ਪੰਜਾਬੀਆਂ ਦੇ ਬਾਬਾ ਨਾਨਕਾ, ਬਾਬਾ ਨਾਨਕਾ। ਰੱਖੀ ਸਿਰ ਤੇ ਹੱਥ ਪੰਜਾਬੀਆਂ ਦੇ ਬਾਬਾ ਨਾਨਕਾ। ਮੰਦਿਰ ਦਾ ਰਾਮਦਾਸ ਦੀ ਨਗਰੀ ਤੇ ਗੁਰੂ ਘਰ ਦੇ ਲੰਗਰ ਦਾ, ਰਾਮਦਾਸ ਦੀ ਨਗਰੀ ਤੇ ਗੁਰੂ ਘਰ ਦੇ ਲੰਗਰ ਦਾ। ਵਿੱਚ ਵਿਦੇਸ਼ਾਂ ਜੁੜਦੇ ਵਿੱਚ ਵਿਦੇਸ਼ਾਂ ਜੁੜਦੇ ਰਹਿਣ ਇਕੱਠ ਪੰਜਾਬੀਆਂ ਦੇ ਬਾਬਾ ਨਾਨਕਾ ਬਾਬਾ ਨਾਨਕਾ ਬਾਬਾ ਨਾਨਕਾ ਰੱਖੀ ਸਿਰ ਤੇ ਹੱਥ ਪੰਜਾਬੀਆਂ ਦੇ ਬਾਬਾ ਨਾਨਕਾ ਬਾਬਾ ਨਾਨਕਾ ਰੱਖੀ ਸਿਰ ਤੇ ਹੱਥ ਪੰਜਾਬੀਆਂ ਦੇ ਬਾਬਾ ਨਾਨਕਾ ਵੇਖਣ ਨੂੰ ਉਸ ਨਗਰੀ ਦੇ ਦਰਸ਼ਨ ਕਰਕੇ ਮੱਥਾ ਟੇਕਣ ਨੂੰ ਉਸ ਨਗਰੀ ਦੇ ਦਰਸ਼ਨ ਕਰਕੇ ਮੱਥਾ ਟੇਕਣ ਨੂੰ ਪਰ ਸੰਤਨ ਤਾੜੀ ਹੋ ਕੇ ਲੈ ਗਈ ਹੱਕ ਪੰਜਾਬੀਆਂ ਦੇ ਬਾਬਾ ਨਾਨਕਾ ਬਾਬਾ ਨਾਨਕਾ ਬਾਬਾ ਨਾਨਕਾ ਰੱਖੀ ਸਿਰ ਤੇ ਹੱਥ ਪੰਜਾਬੀਆਂ ਦੇ ਬਾਬਾ ਨਾਨਕਾ ਬਾਬਾ ਨਾਨਕਾ ਰੱਖੀ ਸਿਰ ਤੇ ਹੱਥ ਪੰਜਾਬੀਆਂ ਦੇ ਬਾਬਾ ਨਾਨਕਾ
ਜੀ ਦੋਸਤੋ ਇੱਕ ਵਾਰੀ ਫੇਰ ਸਾਡੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੁਹਾਡੇ ਦਰਮਿਆਨ ਹਾਜ਼ਰ ਹਾਂ ਜੀ ਤੇ ਦੋਸਤੋ ਅੱਜ ਆਪਾਂ ਗੱਲ ਸਿਹਤ ਦੇ ਮੁਤਲਕ ਥੋੜੀ ਜਿਹੀ ਗੱਲ ਜਿਹੜੀ ਆ ਕਰ ਸਕਦੇ ਹਾਂ ਤੇ ਅਕਸਰ ਅਸੀਂ ਆਪਣੇ ਪੈਰਾਂ ਨੂੰ ਜਿਹੜਾ ਬੜਾ ਨਜ਼ਰ ਅੰਦਾਜ਼ ਕਰਦੇ ਹਾਂ ਤੇ ਜ਼ਿਆਦਾ ਜਿਹੜੀ ਸਫਾਈ ਜਿਹੜੀ ਆ ਪੈਰਾਂ ਦੀ ਇੰਨੀ ਨਹੀਂ ਕਰਦੇ ਜਿੰਨੀ ਕਰਨੀ ਜਿਹੜੀ ਆ ਚਾਹੀਦੀ ਆ ਤੇ ਜ਼ਿਆਦਾ ਧਿਆਨ ਜਾਣੀ ਕਹਿ ਲਓ ਵੀ ਆਪਾਂ ਪੈਰਾਂ ਦਾ ਨਹੀਂ ਦਿੰਦੇ ਪਰ ਆਪਾਂ ਅੱਜ ਰਿਪੋਰਟ ਜਿਹੜੀ ਦੇਣੀ ਆ ਮਾਹਰਾਂ ਦੀ ਇੱਕ ਰਿਪੋਰਟ ਆ ਇਹ ਵੀ ਜੇ ਪੈਰਾਂ ਦੀ ਹਾਲਤ ਜਿਹੜੀ ਹੈਗੀ ਆ ਜੇ ਤੁਸੀਂ ਪੈਰਾਂ ਦੇ ਉੱਤੇ ਧਿਆਨ ਦਿਓ ਤੇ ਜੇ ਕੋਈ ਪੈਰਾਂ ਦੇ ਵਿੱਚ ਸਮੱਸਿਆ ਹੈਗੀ ਆ ਤੇ ਤੁਹਾਨੂੰ ਬਹੁਤ ਸਾਰੀਆਂ ਗੰਭੀਰ ਜਿਹੜੀਆਂ ਬਿਮਾਰੀਆਂ ਉਹਨਾਂ ਦਾ ਪਤਾ ਜਿਹੜਾ ਆ ਲੱਗ ਸਕਦਾ ਜਾਣੀ ਇੱਕ ਤਰ੍ਹਾਂ ਦਾ ਕਹਿਣ ਦਾ ਮਤਲਬ ਇਹ ਆ ਕਿ ਤੁਹਾਡੇ ਜਿਹੜੇ ਪੈਰ ਆ ਉਹ ਸੰਕੇਤ ਦੇਣਾ ਸ਼ੁਰੂ ਕਰ ਦਿੰਦੇ ਆ ਜੇ ਕੋਈ ਬਿਮਾਰੀਆਂ ਜਿਹੜੀਆਂ ਤੁਹਾਨੂੰ ਸਰੀਰ ਦੇ ਵਿੱਚ ਹੋਰ ਥਾਵਾਂ ਦੇ ਵਿੱਚ ਵੀ ਹੋਣ ਤਾਂ ਜੇ ਪੈਰਾਂ ਦੇ ਵਿੱਚ ਜਿੱਦਾਂ ਆਮ ਤੌਰ ਤੇ ਤਾਂ ਆਪਣੇ ਇਹ ਹੁੰਦਾ ਵੀ ਰੁੱਖਾਪਨ ਆ ਜਾਂਦਾ ਜਾਂ ਅੱਡੀਆਂ ਫਟ ਜਾਣੀਆਂ ਤਾਂ ਚਲੋ ਬਹੁਤ ਸਮੱਸਿਆ ਜਿਹੜੀ ਆਉਂਦੀ ਆ ਅੱਡੀਆਂ ਫੱਟਣ ਦੀ ਖਾਸ ਤੌਰ ਤੇ ਜਿਹੜੇ ਕਿਸਾਨ ਜਿਹੜੇ ਕੰਮ ਕਰਦੇ ਆ ਉਹਨਾਂ ਦੇ ਇਹ ਬੜੀ ਸਮੱਸਿਆ ਜਿਹੜੀ ਹੁੰਦੀ ਆ ਜਾਂ ਛਾਲੇ ਜਿਹੜੇ ਕਈ ਵਾਰੀ ਪੈ ਜਾਂਦੇ ਆ ਜ਼ਿਆਦਾ ਤੌਰਨ ਦੇ ਨਾਲ ਜਾਂ ਹੋਰ ਵੀ ਕਈ ਤਰੀਕਿਆਂ ਨਾਲ ਪਰ ਕਈ ਵਾਰੀ ਕੀ ਹੁੰਦਾ ਬਦਰੰਗ ਨਹੁੰ ਹੋ ਜਾਂਦੇ ਆ ਪੈਰਾਂ ਦੇ ਵਿੱਚ ਸੋਜ ਹੁੰਦੀ ਆ ਜਾਂ ਦਰਦ ਹੁੰਦਾ ਇੱਦਾਂ ਦੇ ਕੁਛ ਜਿਹੜੀਆਂ ਇੱਦਾਂ ਦੀਆਂ ਕੁਛ ਬਿਮਾਰੀਆਂ ਜਾਂ ਇੱਦਾਂ ਦੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਉਹ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਆ ਵੀ ਤੁਹਾਡੀ ਜਿਹੜੀ ਸਮੱਸਿਆ ਜਿਹੜੀ ਸਰੀਰ ਦੀ ਕੀ ਹੈ ਤੇ ਕਈ ਵਾਰੀ ਕੀ ਹੁੰਦਾ ਕਿ ਪਹਿਲੀ ਹੈਗੀ ਵੀ ਪੈਰਾਂ ਦਾ ਠੰਡੇ ਰਹਿਣਾ ਬਹੁਤ ਸਾਰੇ ਦੋਸਤਾਂ ਨੇ ਦੇਖਿਆ ਹੋਣਾ ਵੀ ਪੈਰ ਬਹੁਤ ਉਹਨਾਂ ਦੇ ਠੰਡੇ ਰਹਿੰਦੇ ਆ ਜੇ ਪੈਰ ਹਮੇਸ਼ਾ ਹੀ ਠੰਡੇ ਰਹਿੰਦੇ ਆ ਤੇ ਇਸ ਦੀ ਇੱਕ ਵਜ੍ਹਾ ਜਿਹੜੀ ਹੈਗੀ ਆ ਵੀ ਸਰੀਰ ਦੇ ਅੰਦਰ ਖੂਨ ਦਾ ਜਿਹੜਾ ਬਹਾਅ ਆ ਉਹ ਠੀਕ ਤਰ੍ਹਾਂ ਨਹੀਂ ਹੋ ਸਕਦਾ ਇਹ ਇੱਕ ਸਰਕੂਲੇਟਰੀ ਜਿੱਦਾਂ ਕਹਿ ਲਓ ਕਿ ਸਮੱਸਿਆ ਹੈਗੀ ਆ ਤੇ ਆਮ ਤੌਰ ਤੇ ਜਿਹੜੇ ਲੋਕ ਸਮੋਕਿੰਗ ਕਰਦੇ ਆ ਜਾਂ ਜਿਹਨਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਰਹਿੰਦੀ ਆ ਉਹਨਾਂ ਦੇ ਜਿਹੜੇ ਪੈਰ ਆ ਉਹ ਠੰਡੇ ਰਹਿੰਦੇ ਆ ਜਾਣੀ ਜੇ ਤੁਹਾਡੇ ਪੈਰ ਜਾਣੀ ਨੋਰਮਲ ਨਾਲ ਜ਼ਿਆਦਾ ਠੰਡੇ ਜਿਹੜੇ ਰਹਿੰਦੇ ਆ ਤੇ ਜ਼ਿਆਦਾ ਟਾਈਮ ਤੱਕ ਇਹਦਾ ਮਤਲਬ ਇਹ ਆ ਵੀ ਤੁਹਾਡੇ ਨੂੰ ਬਲੱਡ ਪ੍ਰੈਸ਼ਰ ਦੀਆਂ ਜਿਹੜੀਆਂ ਸਮੱਸਿਆ ਜਿਹੜੀ ਹੈਗੀ ਆ ਦੂਜਾ ਹੈਗਾ ਬਦਰੰਗ ਨੋ ਵੀ ਪੈਰਾਂ ਦੇ ਨੋਹਾਂ ਦੇ ਉੱਤੇ ਧਿਆਨ ਵੈਸੇ ਦੇਣਾ ਬਹੁਤ ਜ਼ਰੂਰੀ ਆ ਤੇ ਇਹਦੇ ਮਾਮਲੇ ਦੇ ਵਿੱਚ ਮਾਹਰਾਂ ਦਾ ਕਹਿਣਾ ਹੈਗਾ ਵੀ ਬੇਹੱਦ ਅਸਧਾਰਨ ਪਰਿਸਥਿਤੀਆਂ ਦੇ ਵਿੱਚ ਜਾਂ ਜੈਲੋ ਨੇਲ ਸਿੰਡਰਮ ਇਹ ਬਿਮਾਰੀ ਜਦੋਂ ਲੱਗਦੀ ਆ ਤਾਂ ਪੈਰਾਂ ਦੇ ਜਿਹੜੇ ਨੋਹ ਆ ਉਹ ਪੀਲੇ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਇਹ ਕਿਉਂ ਪੀਲੇ ਹੋਣੇ ਸ਼ੁਰੂ ਹੋ ਜਾਂਦੇ ਕਿ ਕਈ ਵਾਰੀ ਜਿਹੜੀ ਫੇਫੜਿਆਂ ਦੇ ਵਿੱਚ ਸੋਜ ਆ ਜਾਵੇ ਜਾਂ ਫੇਫੜਿਆਂ ਦੇ ਵਿੱਚ ਪਾਣੀ ਭਰਨ ਲੱਗ ਜਾਵੇ ਇਹ ਤੋਂ ਤੁਹਾਡੇ ਜਿਹੜੇ ਪੈਰ ਆ ਪੈਰਾਂ ਦੇ ਨੋਹ ਤੁਹਾਨੂੰ ਦੱਸ ਦਿੰਦੇ ਆ ਵੀ ਫੇਫੜਿਆਂ ਦੇ ਵਿੱਚ ਜਿਹੜੀ ਸਮੱਸਿਆ ਆ ਉਹ ਆ ਗਈ ਆ ਤੇ ਇਹ ਸੋਰਾਇਸਿਸ ਤੇ ਐਗਜ਼ੀਮਾ ਇਹਦੀ ਵਜ੍ਹਾ ਨਾਲ ਵੀ ਜਿਹੜੇ ਹੋ ਸਕਦੇ ਆ ਇਸ ਤੋਂ ਇਲਾਵਾ ਕਈ ਵਾਰੀ ਪੈਰ ਤੇ ਵੈਸੇ ਤਾਂ ਸੱਟ ਲੱਗਣ ਦੇ ਨਾਲ ਵੀ ਨੋਹਾਂ ਦਾ ਰੰਗ ਪੀਲਾ ਹੋ ਜਾਂਦਾ ਪਰ ਜੇ ਸੱਟ ਤੋਂ ਬਗੈਰ ਰੰਗ ਪੀਲੇ ਹੋ ਰਹੇ ਦੈਟ ਮੀਨਸ ਕਿ ਤੁਹਾਨੂੰ ਫੇਫੜੇ ਜਿਹੜੇ ਆਪਣੇ ਆ ਉਹ ਚੈੱਕ ਜਿਹੜੇ ਕਰਾਉਣੇ ਚਾਹੀਦੇ ਆ ਅੱਡੀਆਂ ਫਟਣਾ ਇਹ ਚਮੜੀ ਜਿਹਦਾ ਖੁਸ਼ਕ ਹੋਣਾ ਜਾਂ ਇਹਦੇ ਪਿੱਛੇ ਵੈਸੇ ਅੱਡੀਆਂ ਕਿਉਂ ਫਟਦੀਆਂ ਕਿ ਕਈ ਵਾਰੀ ਪੈਰਾਂ ਦੇ ਵਿੱਚ ਨਮੀ ਜਿਹੜੀ ਆ ਉਹ ਘੱਟ ਹੋ ਜਾਂਦੀ ਆ ਮਾਹਰਾਂ ਦੀ ਭਾਸ਼ਾ ਦੇ ਵਿੱਚ ਇਹਨੂੰ ਕਹਿੰਦੇ ਆ ਹਾਈਪਰਕੇਰਾਟੋਸਿਸ ਤੇ ਇਹਦੇ ਵਿੱਚ ਚਮੜੀ ਜਿਹੜੀ ਆ ਕਾਫੀ ਸਖ਼ਤ ਹੋ ਜਾਂਦੀ ਆ ਮੋਟੀ ਹੋ ਜਾਂਦੀ ਆ ਤੇ ਮੋਇਸਚਰਾਈਜ਼ ਕਰੀਮ ਜਿਹੜੀ ਆ ਉਹ ਵੀ ਜੇ ਤੁਸੀਂ ਲਾਈ ਜਾਓ ਉਹਦਾ ਕੋਈ ਜਿਹੜਾ ਅਸਰ ਆ ਉਹ ਨਹੀਂ ਹੁੰਦਾ ਇਹ ਅੱਡੀਆਂ ਫਟਣ ਦੀ ਜਿਹੜੀ ਸਮੱਸਿਆ ਪੈਦਾ ਹੋ ਜਾਂਦੀ ਆ ਐਕਚੁਲੀ ਇਹਦਾ ਮਤਲਬ ਹੈਗਾ ਕਿ ਸਰੀਰ ਦੇ ਵਿੱਚ ਜਿਹੜੀ ਨਮੀ ਆ ਉਹ ਘਟਣ ਜਿਹੀ ਸ਼ੁਰੂ ਹੋ ਜਾਂਦੀ ਆ ਤੇ ਇੱਕ ਸਮੱਸਿਆ ਜਿਹੜੀ ਪੈਰਾਂ ਦੇ ਵਿੱਚ ਬਦਬੂ ਆਉਣਾ ਹਾਂ ਤੇ ਇਹ ਤਾਂ ਵੈਸੇ ਤਾਂ ਜ਼ਿਆਦਾਤਰ ਉਦੋਂ ਹੁੰਦਾ ਵੀ ਜਦੋਂ ਤੁਸੀਂ ਜਰਾਬਾਂ ਜਿਹੜੀਆਂ ਬਾਰ ਬਾਰ ਉਹੀ ਪਾਉਂਦੇ ਆ ਹਨਾ, ਤੇ ਪੈਰ ਜਿਹੜੇ ਚੰਗੀ ਤਰ੍ਹਾਂ ਧੋਂਦੇ ਨਹੀਂ, ਫੇਰ ਪੈਰਾਂ ਦੇ ਵਿੱਚੋਂ ਬਦਬੂ ਜਿਹੜੀ ਆਉਂਦੀ ਆ। ਪਰ ਇਹਦੇ ਲਈ ਜਿੱਦਾਂ ਫੰਗਸ ਹੋ ਜਾਂਦਾ ਜਾਂ ਬੈਕਟੀਰੀਆ ਜਿਹੜਾ ਹੋ ਜਾਂਦਾ। ਪਰ ਮਾਰਾਂ ਦਾ ਕਹਿਣਾ ਆ ਵੀ ਕੁਛ ਸਮੇਂ ਦੇ ਲਈ ਜਿਹੜੀ ਜੁੱਤੀ ਆ ਆਪਣੀ ਉਹ ਬਾਹਰ ਧੁੱਪ ਦੇ ਵਿੱਚ ਜ਼ਰੂਰ ਰੱਖੋ, ਤਾਂ ਕਿ ਉਹਦੇ ਵਿੱਚ ਜਿਹੜੇ ਕੀਟਾਣੂ ਆ ਉਹ ਜਿਹੜੇ ਆ ਮਰ ਜਾਣ, ਤੇ ਹੋ ਸਕੇ ਤਾਂ ਕਿਸੇ ਚੰਗੇ ਡਿਟਰਜੈਂਟ ਪਾਊਡਰ ਦੇ ਨਾਲ ਜਿਹੜੀਆਂ ਜਰਾਬਾਂ ਆ ਉਹ ਸਾਨੂੰ ਜਿਹੜੀਆਂ ਸਾਫ਼ ਆ ਉਹ ਕਰਨੀਆਂ ਚਾਹੀਦੀਆਂ। ਤੇ ਪੈਰਾਂ ਦੇ ਵਿੱਚ ਜੇ ਸੋਜ ਹੈਗੀ ਆ ਤਾਂ ਇਹ ਵੀ ਇੱਕ ਗੰਭੀਰ ਬਿਮਾਰੀ ਦਾ ਲੱਛਣ ਜਿਹੜੀ ਹੋ ਸਕਦੀ ਆ। ਇਹ ਵੀ ਇੱਕ ਖੂਨ ਦਾ ਮਾੜਾ ਬਹਾਅ ਹੋਵੇ ਜਾਂ ਲਾਸਿਕਾ ਪ੍ਰਣਾਲੀ ਦੀ ਸਮੱਸਿਆ ਜਾਂ ਨਾੜੀਆਂ ਦੇ ਵਿੱਚ ਖੂਨ ਜੰਮਣ ਦੇ ਕਾਰਨ ਵੀ ਹੋ ਸਕਦਾ। ਗੁਰਦੇ ਦੀ ਬਿਮਾਰੀ ਜਾਂ ਥਾਇਰਾਇਡ ਦੀ ਜੇ ਪੈਰਾਂ ਦੇ ਵਿੱਚ ਜਿਹੜੀ ਸੋਜ ਦੀ ਵਜ੍ਹਾ ਜਿਹੜੀ ਆ ਹੋ ਸਕਦੀ ਆ। ਜੇ ਸਰਜਰੀ ਹੋਵੇ ਤਾਂ ਵੀ 6 ਮਹੀਨੇ ਤੱਕ ਜਿਹੜੀ ਪੈਰਾਂ ਦੀ ਸੋਜ ਆ ਉਹ ਬਣੀ ਰਹਿੰਦੀ ਆ। ਤੇ ਆਪਣੇ ਨਾਲ ਗੁਰਪ੍ਰੀਤ ਜੀ ਵੀ ਜੁੜੇ ਆ, ਅਕਸਰ ਹੀ ਆਪਾਂ ਨੂੰ ਭੇਜਦੇ ਹੁੰਦੇ ਆ ਕੋਈ ਨਾ ਕੋਈ ਖਬਰ ਜਿਹੜੀ ਆ ਜਿਹਦੇ ਵਿੱਚ ਸਿਹਤ ਦੇ ਮੁਤਲਕ। ਤੇ ਅੱਜ ਵੀ ਉਹਨਾਂ ਦਾ ਮੈਸੇਜ ਜਿਹੜਾ ਆ ਚੁੱਕਾ ਆ, ਤੇ ਉਹਨਾਂ ਨੇ ਐਂਟੀਬਾਇਓਟਿਕ ਦਵਾਈਆਂ ਦੇ ਖਤਰੇ ਦੇ ਬਾਰੇ ਦੱਸਿਆ। ਤੇ ਇਹ ਦੋਸਤੋ ਆਪਾਂ ਇੱਕ ਗਾਣਾ ਸੁਣ ਲੈਂਦੇ ਹਾਂ, ਤੇ ਗਾਣਾ ਸੁਣਨ ਤੋਂ ਬਾਅਦ ਫਿਰ ਆਪਾਂ ਐਂਟੀਬਾਇਓਟਿਕ ਜਿਹੜਾ ਗੁਰਪ੍ਰੀਤ ਜੀ ਉਹਨਾਂ ਨੇ ਮੈਸੇਜ ਕੀਤਾ ਇਹਦੇ ਬਾਰੇ ਆਪਾਂ ਗੱਲ ਕਰਦੇ, ਕਿਉਂਕਿ ਇਹ ਆਪਾਂ ਬਹੁਤ ਯੂਜ਼ ਕਰਦੇ ਹਾਂ ਦਵਾਈਆਂ ਜਿਹੜੀਆਂ ਐਂਟੀਬਾਇਓਟਿਕ। ਤੇ ਖੈਰ ਇੱਥੇ ਤਾਂ ਚਲੋ ਏਦਾਂ ਆ ਵੀ ਡਾਕਟਰ ਦੀ ਸਲਾਹ ਦੇ ਨਾਲ ਹੀ ਲਈਆਂ ਜਾਂਦੀਆਂ, ਪਰ ਇੰਡੀਆ ਦੇ ਵਿੱਚ ਕਾਫ਼ੀ ਆਪਾਂ ਜਿਹੜੀ ਇਹਦੀ ਜਿਹੜੇ ਸੇਵਨ ਇਹਨਾਂ ਦਾ ਕਰਦੇ ਹਾਂ। ਤੇ ਖੈਰ ਤੁਸੀਂ ਇੱਕ ਗਾਣਾ ਸੁਣੋ ਤੇ ਫਿਰ ਉਸ ਤੋਂ ਬਾਅਦ ਫਿਰ ਜੁੜਦੇ ਹਾਂ ਪ੍ਰੋਗਰਾਮ ਦੇ ਵਿੱਚ।
ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾ, ਨੀ ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾ। ਤੇਰੀ ਮੇਰੀ ਮੇਰੀ ਤੇਰੀ ਇੱਕ ਜਿੰਦੜੀ ਸੀ ਹੁਣ ਭੁੱਲ ਗਈ ਪਿਆਰ ਸਾਡਾ, ਤੇਰੀ ਮੇਰੀ ਮੇਰੀ ਤੇਰੀ ਇੱਕ ਜਿੰਦੜੀ ਸੀ ਹੁਣ ਭੁੱਲ ਗਈ ਪਿਆਰ ਸਾਡਾ। ਨੀ ਅੰਬੀਆਂ ਨੂੰ ਨੀ ਅੰਬੀਆਂ ਨੂੰ ਨੀ ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾ, ਨੀ ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾ। ਨੀ ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾ, ਨੀ ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾ।
ਸੁਣ ਉਜਾੜ ਦੀ ਸਨ ਤੇਰੇ ਪਿੰਡ ਦੀਆਂ ਗਲੀਆਂ ਜਿਨ੍ਹਾਂ ਗਲੀਆਂ ਦੇ ਵਿੱਚ ਪਿਆਰ ਦੀਆਂ ਕਈ ਰੀਝਾਂ ਪਲੀਆਂ ਖਡੋਣੇ ਵਾਂਗ ਤੋੜ ਗਈ ਦਿਲ ਸਾਡਾ ਕੋਲਾ ਦੀ ਕੱਚੀ ਨੀ ਕੱਚ ਦੇ ਖਡੋਣੇ ਵਾਂਗ ਤੋੜ ਗਈ ਦਿਲ ਸਾਡਾ ਨੀਅੰਬੀਆਂ ਨੂੰ ਨੀਅੰਬੀਆਂ ਨੂੰ ਨੀਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇ ਸਿਧਵਾਬਾ ਨੀਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇ ਸਿਧਵਾਬਾ ਨੀਅੰਬੀਆਂ ਨੂੰ ਨੀਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇ ਸਿਧਵਾਬਾ ਨੀਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇ ਸਿਧਵਾਬਾ ਤੇਰੀ ਮੇਰੀ ਮੇਰੀ ਤੇਰੀ ਇੱਕ ਜਿੰਦੜੀ ਸੀ ਹੁਣ ਭੁੱਲ ਗਈ ਪਿਆਰੀ ਸਾਡਾ ਤੇਰੀ ਮੇਰੀ ਮੇਰੀ ਤੇਰੀ ਇੱਕ ਜਿੰਦੜੀ ਸੀ ਹੁਣ ਭੁੱਲ ਗਈ ਪਿਆਰੀ ਸਾਡਾ ਨੀਅੰਬੀਆਂ ਨੂੰ ਨੀਅੰਬੀਆਂ ਨੂੰ ਨੀਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇ ਸਿਧਵਾਬਾ ਨੀਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇ ਸਿਧਵਾਬਾ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਤੁਸੀਂ ਸੁਖਵਿੰਦਰ ਉਹਨਾਂ ਦੀ ਆਵਾਜ਼ ਦੇ ਵਿੱਚ ਗਾਣਾ ਇਹ ਸੁਣ ਰਹੇ ਸੀ ਕਾਫੀ ਪੁਰਾਣਾ ਵੈਸੇ ਗਾਣਾ ਇਹ ਹੈਗਾ ਸੀ ਤੇ ਗੁਰਪ੍ਰੀਤ ਜੀ ਉਹਨਾਂ ਨੇ ਜਿਹੜਾ ਮੈਸੇਜ ਕੀਤਾ ਸੀ ਆਪਾਂ ਨੂੰ ਐਂਟੀਬਾਇਓਟਿਕ ਜਿਹੜੀ ਦਵਾਈਆਂ ਇਹਨਾਂ ਦੇ ਖਤਰੇ ਬੜੇ ਹੁੰਦੇ ਆ ਤੇ ਐਂਟੀਬਾਇਓਟਿਕ ਦਵਾਈਆਂ ਦਾ ਉਤਪਾਦਨ ਵੈਸੇ 75 ਸਾਲ ਪਹਿਲਾਂ ਇਹ ਸ਼ੁਰੂ ਹੋਇਆ ਸੀ ਜਾਣੀ ਬਹੁਤੀਆਂ ਪੁਰਾਣੀਆਂ ਇਹ ਚੀਜ਼ਾਂ ਨਹੀਂ ਹੈਗੀਆਂ ਜਾਣੀ 75 ਸਾਲ ਤੋਂ ਇਹਨਾਂ ਦੀ ਖੋਜ ਜਿਹੜੀ ਹੋ ਰਹੀ ਆ ਇਹਨਾਂ ਨੂੰ ਲੈ ਕੇ ਸਾਲਾਂ ਤੋਂ ਵੈਸੇ ਪਰੇਸ਼ਾਨੀ ਵੀ ਪ੍ਰਗਟਾਈ ਜਾ ਰਹੀ ਆ ਪਰ ਹਕੀਕਤ ਇਹ ਵੀ ਹੈਗਾ ਆ ਵੀ ਬਹੁਤ ਸਾਰੀਆਂ ਬਿਮਾਰੀਆਂ ਦਾ ਜਿਹੜਾ ਰਾਮਬਾਣ ਇਲਾਜ ਹੈ ਉਹ ਅੱਜ ਵੀ ਇਹਨਾਂ ਦਵਾਈਆਂ ਦੇ ਨਾਲ ਹੀ ਸੰਭਵ ਜਿਹੜਾ ਹੋ ਸਕਿਆ ਹੈ ਜਾਣੀ ਕਹਿ ਲਓ ਵੀ ਐਂਟੀਬਾਇਓਟਿਕ ਦਵਾਈਆਂ ਜਿਹੜੀਆਂ ਆਈਆਂ ਇਹਨਾਂ ਦੇ ਨਾਲ ਬਹੁਤ ਜ਼ਿਆਦਾ ਇਲਾਜ ਜਿਹੜੇ ਸੰਭਵ ਹੋਇਆ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਹਟਾਈਆਂ ਗਈਆਂ ਪਰ ਕਦੇ ਕਦੇ ਜਿਹੜੀਆਂ ਦਵਾਈਆਂ ਆ ਇਹ ਸਰੀਰ ਦੇ ਵਿੱਚ ਐਲਰਜੀ ਤੇ ਹੋਰ ਨਵੀਆਂ ਜਿਹੜੀਆਂ ਬਿਮਾਰੀਆਂ ਦੇ ਪੈਦਾ ਹੋਣ ਦਾ ਸਬੱਬ ਜਿਹੜਾ ਆ ਇਹ ਬਣ ਜਾਂਦੀਆਂ ਇਹ ਦਵਾਈਆਂ ਦੁਕਾਨਾਂ ਤੋਂ ਇਲਾਵਾ ਪਿੰਡਾਂ ਦੇ ਵਿੱਚ ਜਿੱਦਾਂ ਪ੍ਰਚੂਨ ਦੀਆਂ ਦੁਕਾਨਾਂ ਤੇ ਵੀ ਮਿਲ ਜਾਂਦੀਆਂ ਇੰਡੀਆ ਦੇ ਵਿੱਚ ਵੀ ਤੇ ਸਰੀਰ ਦੇ ਵਿੱਚ ਜੋ ਜੀਵਾਣੂ ਆ ਤੇ ਵਿਸ਼ਾਣੂ ਆ ਉਹ ਇਹਨਾਂ ਦਵਾਈਆਂ ਦੇ ਵਿਰੁੱਧ ਆਪਣਾ ਕਈ ਵਾਰੀ ਕੀ ਹੁੰਦਾ ਪ੍ਰਤੀਰੋਧੀ ਤੰਤਰ ਜਿਹੜਾ ਵਿਕਸਿਤ ਕਰਨ ਦੇ ਵਿੱਚ ਸਫਲ ਹੋ ਰਹੇ ਆ ਹੁਣ ਦੇ ਮਾਮਲੇ ਦੇ ਵਿੱਚ ਮਤਲਬ ਕਿ ਐਂਟੀਬਾਇਓਟਿਕ ਜੋ ਦਵਾਈਆਂ ਅਸੀਂ ਲਗਾਤਾਰ ਲੈਂਦੇ ਹਾਂ ਤੇ ਅੰਦਰ ਜਿਹੜੇ ਜੀਵਾਣੂ ਤੇ ਵਿਸ਼ਾਣੂ ਆ ਇਹਨਾਂ ਦੇ ਯੂਜ਼ ਟੂ ਹੋ ਜਾਂਦੇ ਆ ਉਹ ਮਰਦੇ ਨਹੀਂ ਫਿਰ ਇਹ ਦਵਾਈਆਂ ਜਿਹੜੀਆਂ ਇਸ ਕਰਕੇ ਕਈ ਵਾਰੀ ਰੋਗ ਦੇ ਉੱਤੇ ਬੇਅਸਰ ਵੀ ਜਿਹੜੀਆਂ ਸਾਬਤ ਹੋ ਰਹੀਆਂ ਆ ਹੁਣ ਵਿਸ਼ਵ ਸਿਹਤ ਸੰਗਠਨ ਜਿਹੜਾ ਆ ਉਹਨਾਂ ਨੇ ਇੱਕ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਆ ਵੀ ਐਂਟੀਬਾਇਓਟਿਕ ਦਵਾਈਆਂ ਦੇ ਵਿਰੁੱਧ ਜਿਹੜੀ ਪ੍ਰਤੀਰੋਧਕ ਸਮਰੱਥਾ ਪੈਦਾ ਹੋ ਰਹੀ ਆ ਉਹ ਮਨੁੱਖੀ ਸਿਹਤ ਦੇ ਲਈ ਬਹੁਤ ਵੱਡਾ ਇੱਕ ਖਤਰਾ ਜਿਹੜੀ ਆ ਹੋ ਰਹੀ ਆ WHO ने 114 ਦੇਸ਼ਾਂ ਦੇ ਵਿੱਚ ਇਹ ਸਰਵੇਖਣ ਕੀਤਾ, ਇੱਕ ਸਰਵੇਖਣ ਕਰਕੇ ਇੱਕ ਰਿਪੋਰਟ ਜਿਹੜੀ ਆ ਤਿਆਰ ਕੀਤੀ ਆ, ਜਿਹਦੇ ਵਿੱਚ ਇਹ ਕਿਹਾ ਗਿਆ ਵੀ ਅਜਿਹੇ ਪੋਸਟ ਐਂਟੀਬਾਇਓਟਿਕ ਯੁੱਗ ਦੀ ਜਿਹੜੀ ਸ਼ੰਕਾ ਹੋ ਸਕਦੀ ਆ ਜਾਂ ਪ੍ਰਗਟਾਈ ਗਈ ਆ, ਜਿਹਦੇ ਵਿੱਚ ਲੋਕਾਂ ਸਾਹਮਣੇ ਫਿਰ ਉਹਨਾਂ ਸਧਾਰਨ ਤੱਤਾਂ ਨਾਲ ਮੌਤ ਦਾ ਜਿਹੜਾ ਖਤਰਾ ਹੋਵੇਗਾ, ਜਿਸ ਦੇ ਪਿਛਲੇ ਕਈ ਸਾਲਾਂ ਤੋਂ ਇਲਾਜ ਜਿਹੜਾ ਸੰਭਵ ਹੋ ਰਿਹਾ, ਜਾਣੀ ਉਹ ਕਿਹੜੇ ਤੱਤ ਜਿੱਦਾਂ ਹੈਗੇ, ਜਿੱਦਾਂ ਇਹ ਰਿਪੋਰਟ ਕਹਿ ਰਹੀ ਆ ਵੀ ਮਲੇਰੀਆ, ਨਿਮੋਨੀਆ, ਡਾਇਰੀਆ ਤੇ ਖੂਨ ਦੇ ਇਨਫੈਕਸ਼ਨ, ਇਹ ਵੱਖ ਵੱਖ ਜਿਹੜੇ ਜੀਵਾਣੂਆਂ ਦੇ ਉੱਤੇ ਆਧਾਰਿਤ ਹੈਗੇ ਆ, ਤੇ ਇਹਨਾਂ ਇਹਨਾਂ ਬਿਮਾਰੀਆਂ ਦੇ ਉੱਤੇ ਬਹੁਤ ਵਧੀਆ ਜਿਹੜਾ ਅਸਰ ਇਹ ਬਿਮਾਰੀਆਂ ਦਵਾਈਆਂ ਕਰਦੀਆਂ ਸੀ ਐਂਟੀਬਾਇਓਟਿਕ, ਪਰ ਜਿੱਦਾਂ ਜਿੱਦਾਂ ਇਹਨੇ ਯੂਜ਼ ਟੂ ਹੋ ਰਿਹਾ ਆ ਜੀਵਾਣੂ ਜਾਂ ਵਿਸ਼ਾਣੂ, ਉਹਦੇ ਨਾਲ ਜਿਹੜਾ ਇਹਨਾਂ ਦਾ ਜਿਹੜੀ ਅਸਰ ਆ ਉਹ ਘਟਦਾ ਜਾਣਾ, ਤੇ ਕੁਦਰਤੀ ਤੌਰ ਤੇ ਸਾਡੇ ਸਰੀਰ ਦੇ ਵਿੱਚ ਕੋਈ 200 ਕਿਸਮ ਦੇ ਸੂਖਮ ਜੀਵ ਜਿਹੜੇ ਆ ਮੌਜੂਦ ਹੈਗੇ ਆ, ਜਿਹੜੇ ਸਾਡੇ ਸੁਰੱਖਿਅਤ ਤੰਤਰ ਨੂੰ ਮਜ਼ਬੂਤ ਤੇ ਸਰੀਰ ਨੂੰ ਨਿਰੋਗੀ ਬਣਾਉਣ ਦਾ ਜਿਹੜਾ ਕੰਮ ਆ ਉਹ ਕਰਦੇ ਆ, ਪਰ ਜਿੱਦਾਂ ਜ਼ਿਆਦਾ ਮਾਤਰਾ ਦੇ ਵਿੱਚ ਅਸੀਂ ਐਂਟੀਬਾਇਓਟਿਕ ਦਵਾਈਆਂ ਜਦੋਂ ਖਾ ਲੈਂਦੇ ਆ, ਉਹਨਾਂ ਦੇ ਨਾਲ ਇਹ ਜਿਹੜੇ 200 ਕਿਸਮ ਦੇ ਸੂਖਮ ਜੀਵ ਹੈਗੇ ਆ ਇਹ ਖਤਮ ਹੋ ਜਾਂਦੇ ਆ। ਐਂਟੀਬਾਇਓਟਿਕ ਦਵਾਈਆਂ ਦੀ ਜਿਹੜੀ ਖੋਜ ਆ ਇਹ ਮਨੁੱਖੀ ਜਾਤੀ ਦੇ ਲਈ ਵੈਸੇ ਤਾਂ ਵਰਦਾਨ ਸਾਬਤ ਹੋਈ ਸੀ, ਪਰ ਜਿਵੇਂ ਹੀ ਹਾਨੀਕਾਰਕ ਰੋਗਾਂ ਦੇ ਨਾਲ ਜਿਹੜੀ ਲੜਨ ਦੇ ਲਈ ਐਂਟੀਬਾਇਓਟਿਕ ਦਵਾਈਆਂ ਦਾ ਇਸਤੇਮਾਲ ਜਿਹੜਾ ਸ਼ੁਰੂ ਹੋਇਆ, ਤੇ ਵਿਗਿਆਨੀਆਂ ਨੇ ਖੋਜਿਆ ਕਿ ਪੁਰਾਣੇ ਜਿਹੜੇ ਸੂਖਮ ਜੀਵਾਂ ਨੇ ਆਪਣੇ ਸੁਭਾਅ ਦੇ ਵਿੱਚ ਤਬਦੀਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਭਾਵ ਜਿੱਦਾਂ ਪੈਨਸਲੀਨ ਦੀ ਖੋਜ ਇੱਕ ਕ੍ਰਾਂਤੀਕਾਰੀ ਖੋਜ ਸੀ, ਪਰ ਵਿਗਿਆਨੀਆਂ ਨੇ ਦੇਖਿਆ ਕਿ ਕੁਝ ਅਜਿਹੇ ਸੂਖਮ ਜੀਵ ਸਾਹਮਣੇ ਆਏ ਆ ਜਿਨ੍ਹਾਂ ਉੱਪਰ ਪੈਨਸਲੀਨ ਵੀ ਜਿਹੜਾ ਬੇਅਸਰ ਹੈ, ਤੇ ਇਹਦੇ ਨਾਲ ਇੱਕ ਅਸੁਰੱਖਿਆ ਜਿਹੜੀ ਆ ਪੈਦਾ ਹੋ ਰਹੀ ਆ, ਕਿਉਂਕਿ ਜੀਵਾਣੂ ਜਿਹੜੇ ਆ ਹੌਲੀ ਹੌਲੀ ਐਂਟੀਬਾਇਓਟਿਕ ਵਿਰੁੱਧ ਆਪਣੇ ਅੰਦਰ ਸੁਰੱਖਿਅਤ ਸਮਰੱਥਾ ਜਿਹੜੀ ਪੈਦਾ ਕਰ ਲੈਂਦੇ ਆ, ਪਰ ਇਹਨਾਂ ਦਵਾਈਆਂ ਦੀ ਬੇਲੋੜੀ ਵਰਤੋਂ ਨਾਲ ਇਹ ਸਥਿਤੀ ਅਨੁਮਾਨ ਤੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਸਾਹਮਣੇ ਆ ਰਹੀ ਹੈ, ਤੇ ਮਾਹਰਾਂ ਵੱਲੋਂ ਇਹਨਾਂ ਦਵਾਈਆਂ ਦੀ ਸਲਾਹ ਦੇਣਾ ਤੇ ਮਰੀਜ਼ ਵੱਲੋਂ ਦਵਾਈਆਂ ਦੀ ਪੂਰੀ ਮਾਤਰਾ ਨਾ ਲੈਣਾ ਵੀ ਇਸ ਦੀ ਜਿਹੜੀ ਮੁੱਖ ਵਜ੍ਹਾ ਆ, ਤੇ ਇਹ ਆਪਾਂ ਨੂੰ ਮੈਸੇਜ ਭੇਜਿਆ ਸੀ ਗੁਰਪ੍ਰੀਤ ਜੀ, ਉਹਨਾਂ ਨੇ ਬਹੁਤ ਵਧੀਆ ਇਹ ਇਨਫੋਰਮੇਸ਼ਨ ਇਹਦੇ ਵਿੱਚ ਦਿੱਤੀ ਗਈ ਆ। ਚਲੋ ਐਂਟੀਬਾਇਓਟਿਕ ਦਵਾਈਆਂ ਦੇ ਨਾਲ ਇਲਾਜ ਜਿਹੜੇ ਸੰਭਵ ਹੈਗੇ ਆ, ਪਰ ਅਸੀਂ ਕੀ ਕਰਦੇ ਹਾਂ ਕਿ ਜ਼ਿਆਦਾ ਐਂਟੀਬਾਇਓਟਿਕ ਲੈਣ ਦੀ ਕੋਸ਼ਿਸ਼ ਕਰਦੇ ਹਾਂ, ਥੋੜਾ ਜਿਹਾ ਵੀ ਬੁਖਾਰ ਹੁੰਦਾ ਆ, ਜਿਵੇਂ ਆਪਾਂ ਇੱਕ ਪ੍ਰੋਗਰਾਮ ਦੇ ਵਿੱਚ ਸਾਂਝਾ ਵੀ ਕੀਤਾ ਸੀ ਵੀ ਬੁਖਾਰ ਜਿਹੜਾ ਆ ਇਹ ਇੱਕ ਦੋ ਦਿਨ ਦੀ ਗੱਲ ਹੁੰਦੀ ਹੈ, ਆਪਣੇ ਆਪ ਹੀ ਉਤਰ ਜਾਂਦਾ ਜੇ ਨਹੀਂ ਵੀ ਦਵਾਈ ਤੁਸੀਂ ਲੈਂਦੇ, ਕਿਉਂਕਿ ਇਹ ਬੁਖਾਰ ਅਸਲ ਵਿੱਚ ਹੈ ਕੀ ਆ ਕਿ ਜਿਹੜਾ ਸਰੀਰ ਨੂੰ ਇਹ ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਆ ਵੀ ਕੁਛ ਸਮਥਿੰਗ ਰੋਂਗ ਆ, ਤੇ ਉਹਦੇ ਵਿੱਚ ਉੱਤੇ ਜਿਹੜਾ ਉਹਨੂੰ ਜਿਹੜਾ ਠੀਕ ਕਰਨ ਦੇ ਵਿੱਚ ਸਰੀਰ ਜਿਹੜਾ ਆ ਲੱਗ ਜਾਂਦਾ, ਤੇ ਟੈਂਪਰੇਚਰ ਕਈ ਵਾਰੀ ਅਪ ਹੋ ਜਾਂਦਾ ਜਾਂ ਟੈਂਪਰੇਚਰ ਜਿਹੜਾ ਡਾਊਨ ਹੋ ਜਾਂਦਾ ਸਰੀਰ ਨੂੰ ਸਹੀ ਕਰਨ ਦੇ ਲਈ, ਪਰ ਅਸੀਂ ਜਦੋਂ ਐਂਟੀਬਾਇਓਟਿਕ ਜ਼ਿਆਦਾ ਤੋਂ ਜ਼ਿਆਦਾ ਲੈਂਦੇ ਰਹਿੰਦੇ ਹਾਂ ਉਹਦੇ ਨਾਲ ਜਿਹੜੇ 200 ਤਰ੍ਹਾਂ ਦੇ ਸੂਖਮ ਜੀਵ ਸਾਡੇ ਸਰੀਰ ਦੇ ਅੰਦਰ ਹੈਗੇ ਆ ਉਹ ਜਿਹੜੇ ਮਰਨੇ ਸ਼ੁਰੂ ਹੋ ਜਾਂਦੇ ਆ, ਤੇ ਸਾਡਾ ਜਿਹੜਾ ਸਰੀਰ ਆ ਉਹ ਇੱਕ ਤਰ੍ਹਾਂ ਦੇ ਨਾਲ ਕਹਿ ਲਓ ਕਿ ਖਤਰੇ ਦੇ ਵਿੱਚ ਆਉਣਾ ਵੀ ਸ਼ੁਰੂ ਜਿਹੜਾ ਹੋ ਜਾਂਦਾ, ਤੇ ਇਹ ਤਾਂ ਅਕਸਰ ਹੀ ਵੈਸੇ ਦੇਖਿਆ ਗਿਆ ਕਿ ਦਵਾਈਆਂ ਕਿ ਵੀ ਆਪਾਂ ਠੀਕ ਹੋਣ ਲਈ ਲੈਂਦੇ ਹਾਂ, ਪਰ ਨਾਲ ਦੀ ਨਾਲ ਹੋਰ ਬਿਮਾਰੀਆਂ ਜਿਹੜੀਆਂ ਪੈਦਾ ਹੁੰਦੀਆਂ ਉਹ ਇਸੇ ਲਈ ਹੋ ਜਾਂਦੀਆਂ ਕਿ ਸਾਡਾ ਜਿਹੜਾ ਸਰੀਰ ਆ ਉਹਦੇ ਲਈ ਯੂਜ਼ ਟੂ ਜਿਹੜਾ ਆ ਹੋ ਜਾਂਦਾ। ਇਸ ਕੋਸ਼ਿਸ਼ ਸਾਨੂੰ ਇਹ ਕਰਨੀ ਚਾਹੀਦੀ ਆ ਕਿ ਐਂਟੀਬਾਇਓਟਿਕ ਦਵਾਈਆਂ ਉਸੇ ਵੇਲੇ ਲਈਆਂ ਜਾਣ ਜਦੋਂ ਸਾਨੂੰ ਲੱਗੇ ਕਿ ਹੁਣ ਸਾਨੂੰ ਜਿਹੜੀ ਬਹੁਤ ਜ਼ਿਆਦਾ ਜ਼ਰੂਰਤ ਜਿਹੜੀ ਇਹਨਾਂ ਦਵਾਈਆਂ ਦੀ ਹੈਗੀ ਆ। ਤੇ ਖੈਰ ਗੁਰਪ੍ਰੀਤ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਇਸ ਮੈਸੇਜ ਦੇ ਵਾਸਤੇ। ਤੇ ਖੈਰ ਆਪਾਂ ਇੱਕ ਗਾਣਾ ਦੋਸਤੋ ਹੋਰ ਸੁਣਦੇ ਹਾਂ, ਤੇ ਗਾਣਾ ਸੁਣਨ ਤੋਂ ਬਾਅਦ ਫਿਰ ਜੁੜਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਤੇ ਆਪਾਂ ਗੱਲ ਜੀ ਪਹਿਲੇ ਸੈਸ਼ਨ ਦੇ ਵਿੱਚ ਇਹੀ ਕੀਤੀ ਸਿਹਤ ਦੇ ਮੁਤਲਕ ਤੇ ਹੁਣ ਥੋੜੀ ਜਿਹੀ ਆਪਾਂ ਗੱਲ ਕਰੀਏ ਖਬਰਾਂ ਦੇ ਵੱਲ ਵੀ ਤੇ ਕੱਲ ਜਾਣੀ ਜਿਹੜਾ ਮੋਰਚਾ ਕਈ ਦਿਨਾਂ ਤੋਂ ਚੱਲ ਰਿਹਾ ਅਧਿਆਪਕਾਂ ਦਾ ਪੰਜਾਬ ਦੇ ਵਿੱਚ ਤੁਹਾਨੂੰ ਵੀ ਪਤਾ ਆ ਕਿ ਤਨਖਾਹ ਜਿਹੜੀ ਆ 15,000 ਕਰ ਦਿੱਤੀ ਗਈ ਸੀ, ਜਿਨ੍ਹਾਂ ਦੀ 40-45,000 ਤਨਖਾਹ ਸੀ ਉਹਨਾਂ ਨੂੰ 15,000 ਦੇ ਉੱਤੇ ਰੈਗੂਲਰ ਕਰਨ ਦੀ ਇੱਕ ਸ਼ਰਤ ਜਿਹੜੀ ਆ ਰੱਖੀ ਗਈ ਸੀ। ਤੇ ਕੱਲ ਕਾਫੀ ਇੱਕ ਬਦਲੀਆਂ ਜਿਹੜੀਆਂ ਉਹਦਾ ਖਬਰ ਸਾਂਝੀ ਕਰ ਦਈ ਆਪਾਂ ਤੁਹਾਨੂੰ ਤੁਹਾਡੇ ਨਾਲ ਕਿ ਪੰਜਾਬ ਸਰਕਾਰ ਵੱਲੋਂ ਜਿਹੜੇ ਸੂਬੇ ਦੇ ਵਿੱਚੋਂ ਟਰੇਡ ਯੂਨੀਅਨ ਦੀਆਂ ਜੜ੍ਹਾਂ ਵੱਢਣ ਲਈ ਅਧਿਆਪਕਾਂ ਦੀਆਂ ਬਦਲੀਆਂ ਤੇ ਮੁਅੱਤਲੀਆਂ ਦੀ ਹਨੇਰੀ ਜਿਹੜੀ ਆ ਲਿਆ ਦਿੱਤੀ ਗਈ ਹੈ, ਕਿਉਂਕਿ ਬਹੁਤ ਸਾਰੇ ਜਿਹੜੇ ਅਧਿਆਪਕ ਆ ਇਸ ਨੈਨੇ ਤੋਂ ਬਾਅਦ ਜਿਹੜਾ ਲਗਾਤਾਰ ਮੋਰਚੇ ਦੇ ਵਿੱਚ ਸ਼ਾਮਲ ਹੁੰਦੇ ਰਹੇ ਆ ਤੇ ਇਹ ਜਿਹੜਾ ਮੋਰਚਾ ਆ ਲਗਾਤਾਰ ਚੱਲ ਵੀ ਰਿਹਾ ਆ ਤੇ ਸਰਕਾਰ ਦੇ ਵੱਲੋਂ ਬਹੁਤ ਸਾਰੀਆਂ ਜਿਹੜੀਆਂ ਧਮਕੀਆਂ ਆ ਉਹ ਵੀ ਦਿੱਤੀਆਂ ਗਈਆਂ ਤੇ ਇਸੇ ਮਾਮਲੇ ਦੇ ਵਿੱਚ ਉਹਨਾਂ ਨੇ ਬਦਲੀਆਂ ਵੀ ਕੀਤੀਆਂ ਕੁਛ ਟੀਚਰਾਂ ਦੀਆਂ ਤੇ ਮੁਅੱਤਲ ਵੀ ਕੀਤਾ ਕੁਛ ਟੀਚਰਸ ਨੂੰ। ਉਧਰੋਂ ਟੀਚਰਾਂ ਦੇ ਵੱਲੋਂ ਵੀ ਭੁੱਖ ਹੜਤਾਲ ਜਿਹੜੀ ਆ ਕੀਤੀ ਜਾ ਰਹੀ ਆ। ਇੱਕ ਅਧਿਆਪਕ ਹੈਗੇ ਅਧਿਆਪਕ ਆਗੂ ਜਸਵੀਰ ਸਿੰਘ ਤਲਵਾੜਾ, ਇਹ 5 ਨਵੰਬਰ ਤੋਂ 27 ਨਵੰਬਰ ਤੱਕ ਜਾਣੀ ਲਗਭਗ 22 ਦਿਨਾਂ ਦੇ ਵਿੱਚ 3 ਵਾਰ ਬਦਲੀਆਂ ਕੀਤੀਆਂ ਉਹਦੀਆਂ, ਜਾਣੀ ਇੱਕ ਤਰ੍ਹਾਂ ਦੇ ਨਾਲ ਮਾਨਸਿਕ ਤੌਰ ਤੇ ਪਰੇਸ਼ਾਨ ਜਿਹੜਾ ਉਹਨੂੰ ਕੀਤਾ ਗਿਆ ਤੇ ਉਹਦੀ 5 ਨਵੰਬਰ ਨੂੰ 2 ਘੰਟਿਆਂ ਦੇ ਵਿੱਚ 2 ਵਾਰ ਬਦਲੀ ਜਿਹੜੀ ਕੀਤੀ ਗਈ ਆ। ਵਿਭਾਗ ਨੇ 5 ਨਵੰਬਰ ਨੂੰ ਪਹਿਲਾਂ ਉਸ ਨੂੰ ਸਕੂਲ ਹਲੇੜ ਹੁਸ਼ਿਆਰਪੁਰ ਤੋਂ ਬਾਅਦ ਸਕੂਲ ਕਿੱਤਣਾ ਉਹ ਵੀ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਬਦਲ ਦਿੱਤਾ ਗਿਆ, ਪਰ ਫਿਰ 2 ਘੰਟਿਆਂ ਬਾਅਦ ਹੀ ਸਕੂਲ ਕੋਟਲੀ ਸਰੂਖਾ ਤਰਨ ਤਾਰਨ ਦੇ ਵਿੱਚ ਬਦਲ ਦਿੱਤਾ ਗਿਆ। ਹੁਣ ਤੁਸੀਂ ਦੇਖੋ ਵੀ ਕਿੱਥੇ ਹੁਸ਼ਿਆਰਪੁਰ ਆ ਤੇ ਕਿੱਥੇ ਤਰਨ ਤਾਰਨ ਆ। ਤੇ ਇਸ ਤੋਂ ਮਗਰੋਂ ਉਸ ਨੂੰ 27 ਨਵੰਬਰ ਨੂੰ ਮੁੜ ਬਦਲ ਕੇ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਧਗਾਣਾ ਦੇ ਸਕੂਲ ਦੇ ਵਿੱਚ ਭੇਜ ਦਿੱਤਾ ਗਿਆ। ਇਸੇ ਤਰ੍ਹਾਂ ਅਧਿਆਪਕ ਆਗੂ ਹੈਗੇ ਜਗਸੀਰ ਸੋਹੋਤਾ, ਦਿਗਵਿਜੇ ਪਾਲ ਸ਼ਰਮਾ, ਏਦਾਂ ਦੇ ਦਰਜਨਾਂ ਜਿਹੜੇ ਆਗੂ ਹੈਗੇ ਦੂਰ ਦੁਰਾਡੇ ਜਿਹੜੀਆਂ ਬਦਲੀਆਂ ਉਹਨਾਂ ਦੀਆਂ ਕਰ ਦਿੱਤੀਆਂ ਗਈਆਂ। ਬਦਲੀਆਂ ਦੀ ਜਿਹੜੀ ਸਭ ਤੋਂ ਵੱਧ ਹਨੇਰੀ ਆ ਉਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਪਟਿਆਲਾ, ਮਾਨਸਾ, ਮੋਗਾ, ਬਠਿੰਡਾ ਤੇ ਗੁਰਦਾਸ ਦੇ ਵਿੱਚ ਚਲਾਈ ਗਈ ਆ। ਤੇ ਇੱਥੇ ਦੱਸ ਦਈਏ ਵੀ ਸਾਂਝਾ ਅਧਿਆਪਕ ਜਿਹੜਾ ਮੋਰਚਾ ਠੇਕਾ ਅਧਿਆਪਕਾਂ ਨੂੰ ਜਿਹੜੀਆਂ ਪੂਰੀਆਂ ਤਨਖਾਹਾਂ ਵਿੱਚ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ 53 ਦਿਨਾਂ ਤੋਂ ਪਟਿਆਲਾ ਦੇ ਵਿੱਚ ਧਰਨਾ ਮਾਰ ਕੇ ਜਿਹੜਾ ਆ ਬੈਠਾ ਆ। ਤੇ ਉਧਰੋਂ ਸੋਨੀ ਦੇ ਜਿਹੜੇ ਓਪੀ ਸੋਨੀ ਜਿਹੜੇ ਕਿ ਸਿੱਖਿਆ ਮੰਤਰੀ ਹੈਗੇ ਉਹਨਾਂ ਦੇ ਨਾਲ ਅਧਿਆਪਕ ਮੋਰਚਾ ਦੇ ਜਿਹੜੇ ਆਗੂ ਹੈਗੇ ਆ ਉਹਨਾਂ ਦੀ ਕੁਛ ਦਿਨਾਂ ਤੋਂ ਗੱਲਬਾਤ ਜਿਹੜੀ ਆ ਉਹ ਵੀ ਸ਼ੁਰੂ ਹੋ ਗਈ ਆ ਤੇ ਮੰਤਰੀ ਦੇ ਵਤੀਰੇ ਦੇ ਵਿੱਚ ਨਰਮੀ ਵੀ ਥੋੜੀ ਜਿਹੀ ਆਈ ਆ। ਬਹੁਤ ਸਾਰੀਆਂ ਮੰਗਾਂ ਦੇ ਉੱਤੇ ਸਹਿਮਤੀ ਬਣੀ ਆ, ਪਰ ਜਿਹੜੀ ਮੇਨ ਮੰਗ ਹੈਗੀ ਆ 15,000 ਰੁਪਏ ਤਨਖਾਹ ਦੇ ਵਿੱਚ ਰੈਗੂਲਰ ਕਰਨ ਦੀ ਸ਼ਰਤ ਆ ਉਹਦੇ ਉੱਤੇ ਜਿਹੜੀ ਗੱਲ ਆ ਉਹ ਸਿਰੇ ਨਹੀਂ ਚੜ ਸਕੀ ਤੇ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਮੁੱਦਾ ਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਉਠਾਇਆ ਜਾਏਗਾ। ਤੇ ਉਧਰੋਂ ਅਧਿਆਪਕ ਜਿਹੜੇ ਆ ਉਹ ਕ੍ਰਿਸ਼ਨ ਕੁਮਾਰ ਜਿਹੜੇ ਕਿ ਡਾਇਰੈਕਟਰ ਹੈਗੇ ਆ ਉਹਨਾਂ ਦੇ ਉੱਤੇ 77 ਹੈਗੇ ਆ ਸਿੱਖਿਆ ਸਕੂਲ ਬੋਰਡ ਦੇ, ਤੇ ਉਹਨਾਂ ਦੇ ਉੱਤੇ ਕਿਹਾ ਵੀ ਉਹ ਜਿਹੜੇ ਨੌਨ ਕਲਿੱਕਰਾਂ ਦੀਆਂ ਬੇਵਜ੍ਹਾ ਜਿਹੜੀਆਂ ਬਦਲੀਆਂ ਜਿਹੜੀਆਂ ਕਰ ਰਹੇ ਆ, ਪਰ ਉਹਨਾਂ ਨੇ ਜਿਹੜੇ ਆ ਇਹ ਦੋਸ਼ ਹੈ ਨਕਾਰੇ ਆ। ਪਰ ਦੋਸਤੋ ਦੇਖਣ ਵਾਲੀ ਗੱਲ ਇੱਥੇ ਇਹ ਹੈਗੀ ਆ ਕਿ ਬਦਲੀਆਂ ਤਾਂ ਚਲੋ ਕਰ ਰਹੇ ਆ ਤੇ ਉਹ ਵੀ ਆਪਣੇ ਚਲੋ ਹੱਕਾਂ ਲਈ ਲੜ ਰਹੇ ਆ, ਪਰ ਜਿਹੜੇ ਬੱਚੇ ਆ ਉਹਨਾਂ ਦਾ ਇਹਨਾਂ ਦੇ ਵਿੱਚ ਕੀ ਕਸੂਰ ਆ? ਹੁਣ ਇੰਨੇ ਦਿਨਾਂ ਤੋਂ ਜਿਹੜੇ ਆ ਅਧਿਆਪਕ ਆ ਉਹ ਪਟਿਆਲੇ ਦੇ ਵਿੱਚ ਮੋਰਚਾ ਲਾ ਕੇ ਬੈਠੇ ਆ ਤੇ ਬਦਲੀਆਂ ਹੋ ਰਹੀਆਂ ਵਾਰ ਵਾਰ ਹਨਾ, ਤੇ ਪਰੇਸ਼ਾਨ ਜਿਹੜਾ ਅਧਿਆਪਕ ਵੀ ਪਰੇਸ਼ਾਨ ਹੈਗੇ, ਪਰ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਆ ਉਹ ਜ਼ਰੂਰ ਪ੍ਰਭਾਵਿਤ ਜਿਹੜੀ ਹੋ ਰਹੀ ਆ। ਤੁਸੀਂ ਦੇਖੋ ਵੀ ਫਰਵਰੀ ਮਾਰਚ ਦੇ ਵਿੱਚ ਯਾਨੀ ਕਹਿਣ ਦਾ ਮਤਲਬ ਹੁਣ ਆ 1-2 ਮਹੀਨੇ ਆ ਪੜ੍ਹਾਈ ਵਾਲੇ, ਪਰ ਇਹਨਾਂ ਦੇ ਵਿੱਚ ਬੱਚਿਆਂ ਦਾ ਜਿਹੜਾ ਨੁਕਸਾਨ ਆ ਇਹਦੀ ਭਰਪਾਈ ਜਿਹੜੀ ਆ ਉਹਦੇ ਬਾਰੇ ਨਾ ਤਾਂ ਅਧਿਆਪਕ ਕੋਈ ਸੋਚ ਰਹੇ ਆ ਤੇ ਨਾ ਹੀ ਜਿਹੜੇ ਆ ਸਰਕਾਰ ਦਾ ਇਸ ਵਾਲੇ ਪਾਸੇ ਧਿਆਨ ਆ। ਤੇ ਜ਼ਰੂਰ ਇਸ ਮਾਮਲੇ ਦੇ ਉੱਤੇ ਜਿਹੜਾ ਇੱਕ ਲੋਕੀ ਵੀ ਸ਼ਾਇਦ ਅਨਅਵੇਅਰ ਬੈਠੇ ਆ, ਲੋਕੀ ਇਸ ਮਾਮਲੇ ਦੇ ਉੱਤੇ ਗੱਲ ਹੀ ਨਹੀਂ ਕਰ ਰਹੇ ਕਿ ਬੱਚਿਆਂ ਦਾ ਜਿਹੜਾ ਕਸੂਰ ਆ ਉਹਨਾਂ ਦਾ ਕੀ ਕਸੂਰ ਆ ਕਿ ਉਹਨਾਂ ਦੀ ਜਿਹੜੀ ਲਾਈਫ ਆ ਉਹਨਾਂ ਨੂੰ ਖਰਾਬ ਜਿਹੜਾ ਆ ਕੀਤਾ ਜਾ ਰਿਹਾ, ਕੋਈ ਜਿਹੜੇ ਪੇਰੈਂਟਸ ਦੇ ਵੱਲੋਂ ਕੋਈ ਏਦਾਂ ਦੀ ਗੱਲੇ ਨਹੀਂ ਕੀਤੀ ਜਾ ਰਹੀ ਜਾਣੀ ਸੁਣਨ ਦੇ ਵਿੱਚ ਨਹੀਂ ਆਈ ਕਿ ਉਹਨਾਂ ਨੇ ਕੋਈ ਗੱਲ ਕੀਤੀ ਹੋਵੇ ਜਾਂ ਸਰਕਾਰ ਦਾ ਵਿਰੋਧ ਕੀਤਾ ਹੋਵੇ ਜਾਂ ਅਧਿਆਪਕਾਂ ਦਾ ਵਿਰੋਧ ਜਿਹੜਾ ਆ ਕੀਤਾ ਹੋਵੇ। ਇਸੇ ਸ਼ਾਇਦ ਇਹੀ ਕਾਰਨ ਹੈਗਾ ਆ ਵੀ ਸਰਕਾਰ ਵੀ ਬਹੁਤਾ ਸੀਰੀਅਸ ਨਹੀਂ ਲੈਂਦੀ ਕਿਉਂਕਿ ਲੋਕਾਂ ਦੇ ਵਿੱਚ ਕੋਈ ਗੱਲ ਨਹੀਂ ਪਹੁੰਚ ਪਾਈ। ਅਧਿਆਪਕ ਆਪਣੇ ਲੈਵਲ ਦੇ ਉੱਤੇ ਜਿਹੜਾ ਜ਼ਰੂਰ ਮੋਰਚਾ ਜਿਹੜੇ ਗੱਡ ਕੇ ਬੈਠੇ ਆ ਤੇ ਸਰਕਾਰ ਵੀ ਆ ਡੈਗ ਬੈਠੀ ਆ, ਸਰਕਾਰ ਦੇ ਉੱਤੇ ਵੀ ਪ੍ਰੈਸ਼ਰ ਕੋਈ ਨਹੀਂ ਹੈਗਾ ਤੇ ਕਿਉਂਕਿ ਅਜੇ 1.5 ਸਾਲ ਹੀ ਹੋਇਆ ਸਰਕਾਰ ਬਣੀ ਨੂੰ ਵੀ ਉਹਨਾਂ ਨੂੰ ਵੀ ਅਜੇ ਕੋਈ ਵੋਟਾਂ ਨੇੜੇ ਤੇੜੇ ਨਹੀਂ ਹੈਗੀ ਆ ਤੇ ਇਸੇ ਬਹਾਨੇ ਚਲੋ ਆਪਣੀ ਜਿਹੜੀ ਪੈਸੇ ਆ ਉਹ ਬਚਾ ਰਹੇ ਆ। ਪਰ ਦੂਜੇ ਪਾਸੇ ਜਿਹੜੇ ਅਧਿਆਪਕ ਆ ਉਹਨਾਂ ਦੇ ਜਾਣ ਦੇ ਨਾਲ ਜਿਹੜੇ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਦਾ ਜਿਹੜਾ ਨੁਕਸਾਨ ਹੋ ਰਿਹਾ ਇਹਦੀ ਭਰਪਾਈ ਜਿਹੜੀ ਕਰਨੀ ਬਹੁਤ ਜਿਹੜੀ ਮੁਸ਼ਕਲ ਆ ਉਹ ਹੋ ਜਾਣੀ ਆ। ਇਸ ਕਰਕੇ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਕਿ ਜਿਹੜੇ ਜਿਹੜੇ ਬੱਚਿਆਂ ਦੇ ਅਧਿਆ ਪੇਰੈਂਟਸ ਹੈਗੇ ਆ ਉਹ ਜ਼ਰੂਰ ਇਸ ਮਾਮਲੇ ਦੇ ਵਿੱਚ ਸਾਹਮਣੇ ਆਉਣ ਤਾਂ ਕਿ ਜਿਹੜੇ ਬੱਚਿਆਂ ਦੀ ਐਜੂਕੇਸ਼ਨ ਦੀ ਜਿਹੜੀ ਭਰਪਾਈ ਆ ਉਹ ਕੀਤੀ ਜਾ ਸਕੇ। ਤੇ ਜਸਪੀ ਤੋਂ ਉਹਨਾਂ ਜਿਹੜਾ ਮੈਸੇਜ ਵੀ ਆਇਆ ਤੇ ਉਹਨਾਂ ਨੇ ਕਿਹਾ ਕਿ ਅਧਿਆਪਕਾਂ ਜੀ ਉਹ ਦਰਅਸਲ ਇੰਗਲਿਸ਼ ਵਿੱਚ ਲਿਖ ਦਿੱਤਾ ਅਧਿਆਪਕ ਉਹਨਾਂ ਨੇ ਸ਼ਾਇਦ ਅਧਿਆਪਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਬੱਚਿਆਂ ਦੀ ਐਜੂਕੇਸ਼ਨ ਦੇ ਲਈ ਕੋਈ ਪ੍ਰਬੰਧ ਜਿਹੜੇ ਜ਼ਰੂਰ ਕਰਨ ਜੀ ਬਿਲਕੁਲ ਸਹਿਮਤ ਹੈ ਜੀ ਇਸ ਗੱਲ ਦੇ ਨਾਲ ਵੀ ਕਿ ਜਿਹੜੇ ਟੀਚਰਸ ਆ ਉਹਨਾਂ ਨੂੰ ਵੀ ਕੋਈ ਨਾ ਕੋਈ ਇੱਦਾਂ ਦਾ ਜਿਹੜਾ ਕੱਢਣਾ ਚਾਹੀਦਾ ਚਾਹੇ ਚਲੋ ਇਹ ਇੱਕ ਤਰ੍ਹਾਂ ਦਾ ਸੇਵਾ ਵੀ ਵੈਸੇ ਹੈਗੀ ਆ ਪਰ ਨਾਲ ਨਾਲ ਜਾਂ ਕੁਛ ਉਹਨਾਂ ਨੂੰ ਬਾਅਦ ਦੇ ਵਿੱਚ ਸਕੂਲ ਟਾਈਮਿੰਗ ਤੋਂ ਬਾਅਦ ਜਾਂ ਸਕੂਲ ਟਾਈਮ ਦੇ ਵਿੱਚ ਕੁਛ ਇੱਦਾਂ ਦੇ ਕੰਮ ਜਿਹੜੇ ਉਹਨਾਂ ਨੂੰ ਬੱਚਿਆਂ ਨੂੰ ਦੇ ਦਿੱਤੇ ਜਾਣ ਤਾਂ ਕਿ ਉਹਨਾਂ ਦਾ ਜਿਹੜਾ ਨੁਕਸਾਨ ਆ ਉਹ ਨਾ ਹੋ ਸਕੇ ਕਿਉਂਕਿ ਕਈ ਹਜ਼ਾਰ ਜਿਹੜੇ ਅਧਿਆਪਕ ਇਹ ਹੈਗੇ ਆ ਤੇ ਇਦੋਂ ਇਲਾਵਾ ਜਿਹੜੇ ਕੁਛ ਜਿਹੜੇ ਹੈਗੇ ਕਨਵੀਨਰ ਹੈਗੇ ਆ ਇਸ ਮੋਰਚੇ ਦੇ ਵਿੱਚ ਕੁਛ ਜਿਹੜੇ ਆਗੂ ਹੈਗੇ ਆ ਜਿਹੜੇ ਕਿ ਲਗਾਤਾਰ ਜਿਹੜੇ ਸਕੂਲਾਂ ਤੋਂ ਐਬਸੈਂਟ ਜਿਹੜੇ ਆ ਰਹੇ ਆ ਤੇ ਖੈਰ ਇਹ ਗੱਲਬਾਤ ਜਿਹੜੀ ਉੱਥੇ ਦੇ ਸਕੂਲਾਂ ਦੀ ਸੀਗੀ ਤੇ ਇੱਕ ਗਾਣਾ ਸੁਣਦੇ ਆ ਦੋਸਤੋ ਤੇ ਗਾਣਾ ਸੁਣਨ ਤੋਂ ਬਾਅਦ ਫਿਰ ਜੋੜਦੇ ਆ ਪ੍ਰੋਗਰਾਮ ਦੇ ਵਿੱਚ
ਹਾਵੇ ਕਿੱਦਾਂ ਕੀ ਹਾਲ ਚਾਲ ਯਾਰ ਅੱਜ ਕੱਲ ਕੀ ਬਣਦਾ
ਉਹ ਯਾਰਾ ਬਣਨਾ ਬਣਨਾ ਕੀ
ਬਣਨਾ ਬਣ ਨੂੰ ਇਹਨੇ ਕਿਹੜਾ ਕੜਾ ਬਣਾ ਦੇਣਾ
ਤੇਰਾ ਸਦਾ ਹੀ ਕੰਮ ਵਿਹਲੇ ਰਹਿਣਾ ਤੂੰ ਕੰਮ ਬਾਰ ਵੀ ਕਰ ਲਿਆ ਕਰ
ਆ ਬੋਬੀ ਨਾਗਰਾ ਸਾਹਿਬ ਕੈਨੇਡਾ ਵਾਲੇ ਆਏ ਇਹਨਾਂ ਨੂੰ ਪੁੱਛੋ ਯਾਰ ਇਹਨਾਂ ਦਾ ਕੀ ਹਾਲ ਚਾਲ
ਵਟ ਯੂ ਥਿੰਕ ਅਬਾਊਟ ਯੂਰਸੈਲਫ ਬਾਬੀ ਨਾਗਰਾ ਜੀ
ਉਹ ਯਾਰ ਪੰਜਾਬੀ ਤੈਨੂੰ ਆਉਂਦੀ ਨਹੀਂ ਇੰਗਲਿਸ਼ ਨੂੰ ਮੂੰਹ ਮਾਰਦਾ ਆਮ ਫਾਈਨ ਥੈਂਕ ਯੂ
ਆਲ ਰਾਈਟ
ਓਏ ਆਪਣੀਆਂ ਵਾਲੀਆਂ ਨੇ ਆ ਭਈਆ ਆ ਗਿਆ ਇਹਨੂੰ ਪੁੱਛ ਪੁੱਛ ਲਓ ਕੁਝ
ਅਰੇ ਭਈਆ ਆਪਦਾ ਕੀ ਹਾਲ ਚਾਲ ਹੈ
ਹਮ ਭਈਆ ਠੀਕ ਹੈ
ਉਹ ਪੰਜਾਬ ਕਾ ਹੋਏ ਵੀ ਆਪ
ਕੱਲ ਕੀ ਗਾੜੀ ਮੇ ਆਏ ਹਾਂ
ਭਈਆ ਓ ਕੱਲ ਹੀ ਗਾੜੀ ਮੇ ਆਏ ਹਾਂ
ਅੱਖ ਚੜੀ ਨਾਲੇ ਮੁੱਛ ਕੜੀ ਰੰਗ ਲਾਲ ਜੱਟ ਦਾ ਹੋ
ਜਾਵੇ ਨਵੇਂ ਸਰਦਾਰ ਜੀ ਪਰੇ ਆਉਂਦੇ ਇਹਨਾਂ ਨੂੰ ਪੁੱਛਣ ਦੇ ਇਹਨਾਂ ਦਾ ਕੀ ਹਾਲ ਚਾਲ ਆ ਸਤਿ ਸ੍ਰੀ ਅਕਾਲ ਸਰਦਾਰ ਜੀ
ਆ ਸਤਿ ਸ੍ਰੀ ਅਕਾਲ ਤਾਂ ਹੋਇਆ ਸਤਿ ਸ੍ਰੀ ਅਕਾਲ ਕੀ ਹੋਇਆ ਬਈ ਤੇ ਨਾਲੇ ਜੱਟ ਪੰਜਾਬੀ ਤੇ ਸੂਰਮੇ ਬਹਾਦਰ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦੇ ਆ
ਵਿੱਚ
ਸਰਬਜੀਤ ਭਾਜੀ ਦੀ ਅੱਜ ਸਿਹਤ ਜਿਹੜੀ ਆ ਨਸਾਜ ਹੈਗੀ ਆ। ਵੈਸੇ ਤਾਂ ਅਸੀਂ ਗੱਲਾਂ ਜਿਹੜੀਆਂ ਕਰੀਦੀਆਂ ਹੁਣ ਨੌਕਤੇ, ਚਲੋ ਇਹਨਾਂ ਦੇ ਉੱਤੇ ਅਪਣਾ ਕੇ ਵੀ ਆਪਾਂ ਦੇਖਦੇ ਆ, ਉਹੀ ਅਸੀਂ ਗੱਲਬਾਤ ਜਿਹੜੀ ਕਰ ਰਹੇ ਸੀ। ਤੇ ਖੈਰ ਥੋੜਾ ਟਾਈਮ ਜਿਹੜਾ ਹੈਗਾ ਆ ਤੇ ਓਨੇ ਚਿਰ ਦੇ ਵਿੱਚ ਆਪਾਂ ਜਿਹੜਾ ਖਬਰਾਂ ਦੇ ਉੱਤੇ ਜਿਹੜੀ ਸਾਂਝ ਆ ਉਹ ਪਾਉਂਦੇ ਆ ਦੋਸਤਾਂ ਦੇ ਨਾਲ, ਇਸ ਗੱਲ ਦੀ ਮਾਫ਼ੀ ਵੀ ਚਾਹੁੰਦੇ ਆ ਵੀ ਅੱਜ ਪ੍ਰੋਗਰਾਮ ਜਿਹੜਾ ਥੋੜਾ ਜਿਹਾ ਆਪਾਂ ਨੂੰ ਛੇਤੀ ਜਿਹੜਾ ਸਮਾਪਤ ਕਰਨਾ ਪੈਣਾ। ਤੇ ਕਰਤਾਰਪੁਰ ਲਾਂਘੇ ਦੀ ਜਿਹੜੀ ਖਬਰ ਆ ਉਹ ਕੱਲ ਦੀ ਬਹੁਤ ਜ਼ਿਆਦਾ ਛਾਈ ਹੋਈ ਆ। ਤੇ ਜਿਵੇਂ ਤੁਸੀਂ ਜਾਣਦੇ ਹੋਣੇ ਆ ਵੀ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਆ ਉਹ ਬਣਾਇਆ ਗਿਆ ਜਾਂ ਉਹਦੀ ਸਹਿਮਤੀ ਜਿਹੜੀ ਆ ਬਣੀ ਗਈ ਆ, ਤੇ ਸ਼ਾਇਦ ਅਗਲੇ ਸਾਲ ਤੱਕ ਜਿਹੜੀ ਉੱਥੇ ਬਕਾਇਦਾ ਆਵਾਜਾਈ ਜਿਹੜੀ ਆ ਆਉਣ ਜਾਣ ਸ਼ੁਰੂ ਹੋ ਜਾਏਗਾ। ਤੇ ਦੋਵੇਂ ਪਾਸੇ ਜਿਹੜੀ ਸਮਾਗਮ ਜਿਹੜੇ ਹੋਏ ਆ, ਕੱਲ ਪਹਿਲਾਂ ਇੱਧਰ ਵੀ ਹੋਇਆ ਸੀ ਜਿੱਥੇ ਕਿ ਉਪ ਰਾਸ਼ਟਰਪਤੀ ਆਏ ਸੀ, ਤੇ ਉੱਧਰ ਕੱਲ ਇਮਰਾਨ ਖਾਨ ਜਿਹੜੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਹੈਗੇ ਆ ਤੇ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਵੀ ਇੱਕ ਜਿਹੜਾ ਸਮਾਗਮ ਆ ਕੀਤਾ ਗਿਆ। ਤੇ ਆਪਣੇ ਵਾਲੇ ਪਾਸੇ ਹੁਣ ਨਵਜੋਤ ਸਿੰਘ ਸਿੱਧੂ, ਹਰਸਿਮਰਤ ਕੌਰ ਬਾਦਲ ਤੇ ਹਰਦੀਪ ਪੁਰੀ ਜਿਹੜੇ ਕਿ ਮੰਤਰੀ ਹੈਗੇ ਆ ਕੇਂਦਰ ਸਰਕਾਰ ਦੇ ਵਿੱਚ, ਇਹ ਸਾਰੇ ਉੱਥੇ ਪਹੁੰਚੇ ਹੋਏ ਸੀ। ਤੇ ਇਸ ਸਮਾਗਮ ਦੇ ਵਿੱਚ ਜੇ ਦੇਖਿਆ ਜਾਵੇ ਕਿ ਜਿਹੜਾ ਇੰਡੀਆ ਵਾਲਾ ਸਮਾਗਮ ਸੀ ਉੱਥੇ ਤਾਂ ਚਲੋ ਨਵਜੋਤ ਸਿੰਘ ਸਿੱਧੂ ਦਾ ਨਾਂ ਵੀ ਨਹੀਂ ਲਿਆ ਗਿਆ, ਪਰ ਪਾਕਿਸਤਾਨ ਵਾਲੇ ਪਾਸੇ ਇੱਕ ਤਰ੍ਹਾਂ ਕਹਿ ਲਓ ਵੀ ਵੈਸੇ ਤਾਂ ਪ੍ਰਧਾਨਗੀ ਜਿਹੜੀ ਆ ਕਰ ਰਹੇ ਸੀਗੇ ਇਮਰਾਨ ਖਾਨ, ਪਰ ਜੇ ਦੇਖਿਆ ਜਾਵੇ ਕਿ ਨਵਜੋਤ ਸਿੰਘ ਸਿੱਧੂ ਇਹ ਵੀ ਇੱਕ ਤਰ੍ਹਾਂ ਦੇ ਨਾਲ ਚੀਫ ਗੈਸਟ ਦੇ ਤੌਰ ਤੇ ਕੱਲ ਵਿਚਰਦੇ ਹੋਏ ਨਜ਼ਰ ਆਏ ਆ, ਤੇ ਕਾਫੀ ਸ਼ਲਾਘਾ ਜਿਹੜੀ ਉੱਥੇ ਕੀਤੀ ਗਈ ਆ ਪਾਕਿਸਤਾਨ ਦੇ ਵਿੱਚ। ਤੇ ਇਸ ਕੱਲ ਦੇ ਪ੍ਰੋਗਰਾਮ ਤੋਂ ਨਵਜੋਤ ਸਿੰਘ ਸਿੱਧੂ ਹੋਣਾ ਦਾ ਜਿਹੜਾ ਸਿਆਸੀ ਕੱਦ ਆ ਇਹ ਬਹੁਤ ਵੱਡਾ ਹੋ ਗਿਆ ਆ। ਤੇ ਇਹ ਜਿਹੜੀ ਗੱਲ ਆ ਸ਼ਾਇਦ ਹੁਣ ਅਕਾਲੀ ਦਲ ਤੇ ਭਾਜਪਾ ਇਹਨਾਂ ਦੇ ਲਈ ਹੁਣ ਜਿੱਦਾਂ ਕਹਿ ਲਓ ਵੀ ਹਜ਼ਮ ਕਰਨੀ ਥੋੜੀ ਜਿਹੀ ਔਖੀ ਹੋ ਗਈ ਆ। ਕੱਲ ਜਿਸ ਹਿਸਾਬ ਦੇ ਨਾਲ ਇਮਰਾਨ ਖਾਨ ਨੇ ਇੰਨੀ ਸ਼ਲਾਘਾ ਕੀਤੀ ਆ, ਮੈਂ ਵੀ ਸੁਣੀ ਉਹ ਜਿਹਦੇ ਵਿੱਚ ਉਹਨਾਂ ਨੇ ਇਹੀ ਕਿਹਾ ਜਾਣੀ ਵੀ ਇੱਕ ਭਵਿੱਖ ਦੀ ਕਾਮਨਾ ਵੀ ਕੀਤੀ ਆ ਵੀ ਇਹ ਵੀ ਪ੍ਰਧਾਨ ਮੰਤਰੀ ਭਾਰਤ ਦੇ ਜਿਹੜੇ ਬਣਨ, ਤੇ ਇੱਕ ਤਰ੍ਹਾਂ ਦੇ ਨਾਲ ਏਮ ਰੱਖ ਲਿਆ। ਤੇ ਪਰ ਇੱਕ ਜਿਹੜੀ ਦੋਨੇ ਪਾਸੇ ਦੇ ਸਮਾਗਮ ਜਿਹੜੇ ਹੋਏ ਆ ਉਹਨਾਂ ਵਿੱਚ ਸ਼੍ਰੋਮਣੀ ਕਮੇਟੀ ਦੀ ਜਿਹੜੀ ਅਣਦੇਖੀ ਆ ਹੋਈ ਆ ਇਹਦੇ ਉੱਤੇ ਵੀ ਗੱਲ ਕਰਨੀ ਜਿਹੜੀ ਆ ਬਣਦੀ ਆ। ਦੋਵਾਂ ਪਾਸਿਆਂ ਦੇ ਵਿੱਚ ਨੀਂਹ ਪੱਥਰ ਰੱਖੇ ਗਏ, ਪਰ ਇਹਨਾਂ ਸਮਾਗਮਾਂ ਦੇ ਵਿੱਚ ਜਿਹੜੀ ਸਿਰਮੌਰ ਜਥੇਬੰਦੀ ਆ ਸ਼੍ਰੋਮਣੀ ਕਮੇਟੀ ਉਹਦੀ ਜਿਹੜੀ ਅਣਦੇਖੀ ਜਿਹੜੀ ਆ ਕੀਤੀ ਗਈ ਆ। ਇਹ ਸਮਾਗਮ ਦੇ ਵਿੱਚ ਵੱਖ ਵੱਖ ਬੁਲਾਰਿਆਂ ਨੇ ਵੈਸੇ ਤਾਂ ਸੰਬੋਧਨ ਜਿਹੜਾ ਕੀਤਾ ਆ, ਜਿਹੜਾ ਮੁੱਖ ਸਮਾਗਮ ਜਿਹੜਾ ਹੋਇਆ ਭਾਰਤ ਵਾਲੇ ਪਾਸੇ ਉੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਬੋਲਣ ਤੱਕ ਦਾ ਮੌਕਾ ਜਿਹੜਾ ਆ ਉਹ ਨਹੀਂ ਦਿੱਤਾ ਗਿਆ। ਤੇ ਨੀਂਹ ਪੱਥਰ ਰੱਖਣ ਸਮੇਂ ਵੀ ਜਿਹੜੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਆ ਉਹਨੇ ਵਧੇਰੇ ਜਿਹੜੀ ਸ਼ਮੂਲੀਅਤ ਆ ਕੀਤੀ ਆ। ਡੇਰਾ ਬਾਬਾ ਨਾਨਕ ਵਿਖੇ ਜਿਹੜਾ ਸਰਕਾਰੀ ਪੱਧਰ ਦੇ ਮੁੱਖ ਸਮਾਗਮ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਪੂਰੀ ਤਰ੍ਹਾਂ ਜਿਹੜਾ ਅਣਡਿੱਠਾ ਉਹ ਕੀਤਾ ਗਿਆ ਸੀ। ਇਸ ਸਮਾਗਮ ਵਿੱਚ ਤਾਂ ਸ਼ਾਮਲ ਹੋਣ ਲਈ ਸੱਦਾ ਵੀ ਨਹੀਂ ਦਿੱਤਾ ਗਿਆ ਸੀ ਤੇ ਬੈਠਣ ਵਾਸਤੇ ਕੋਈ ਵਿਸ਼ੇਸ਼ ਥਾਂ ਵੀ ਨਹੀਂ ਰੱਖੀ ਗਈ ਸੀ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵਾਸਤੇ, ਤੇ ਨਾ ਹੀ ਕੋਈ ਬੋਲਣ ਦਾ ਮੌਕਾ ਦਿੱਤਾ ਗਿਆ, ਤੇ ਬੁਲਾਰਿਆਂ ਵੱਲੋਂ ਬੋਲਣ ਸਮੇਂ ਸ਼੍ਰੋਮਣੀ ਕਮੇਟੀ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਦੋਵੇਂ ਸਮਾਗਮਾਂ ਵਿੱਚ ਸਿੱਖਾਂ ਦੀ ਜਿਹੜੀ ਸਿਰਮੌਰ ਜਥੇਬੰਦੀ ਆ ਉਹਨੂੰ ਅਣਡਿੱਠਾ ਕਰ ਦਿੱਤਾ ਗਿਆ। ਦੂਜੇ ਪਾਸੇ ਜਿਹੜੀ ਕੇਂਦਰੀ ਵਜ਼ੀਰ ਆ ਹਰਸਿਮਰਤ ਕੌਰ ਬਾਦਲ, ਉਹ ਗੁਰਬਾਣੀ ਦੀਆਂ ਤੁਕਾਂ ਨੂੰ ਮੁੜ ਗਲਤ ਬੋਲਣ ਤੇ ਪਾਕਿਸਤਾਨ ਜਾ ਕੇ ਵੀ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਬਿਨਾਂ ਮੱਥਾ ਟੇਕਿਆਂ ਵਾਪਸ ਪਰਤਣ ਤੇ ਸਿੱਖ ਜਥੇਬੰਦੀ ਦਲ ਖਾਲਸਾ ਨੇ ਵੀ ਜਿਹੜਾ ਇਤਰਾਜ਼ ਆ ਉਹ ਕੀਤਾ ਆ। ਦਲ ਖਾਲਸਾ ਦੇ ਜਿਹੜੇ ਬੁਲਾਰੇ ਹੈਗੇ ਕਮਲਪਾਲ ਸਿੰਘ, ਉਹਨਾਂ ਨੇ ਕਿਹਾ ਵੀ ਗੁਰਬਾਣੀ ਦੀਆਂ ਤੁਕਾਂ ਬੋਲਣ ਵਿਚ ਹੋਈ ਗਲਤੀ ਨਾਲ ਗੁਰਬਾਣੀ ਦਾ ਨਿਰਾਦਰ ਹੋਇਆ, ਭਾਵੇਂ ਇਹ ਨਿਰਾਦਰ ਅਣਜਾਣੇ ਵਿਚ ਹੀ ਹੋਇਆ, ਪਰ ਉਹਨਾਂ ਨੂੰ ਬਿਨਾਂ ਕੰਠ ਕੀਤੇ ਗੁਰਬਾਣੀ ਦੀਆਂ ਤੁਕਾਂ ਦੀ ਵਰਤੋਂ ਜਿਹੜੀ ਆ ਨਹੀਂ ਕਰਨੀ ਚਾਹੀਦੀ। ਤੇ ਉਹਨਾਂ ਕਿਹਾ ਵੀ ਸਮਾਗਮ ਦੇ ਵਿਚ ਹਾਜ਼ਰ ਜਿਹੜੇ ਦਲ ਖਾਲਸਾ ਦੇ ਸਵਿਟਜ਼ਰਲੈਂਡ ਤੋਂ ਆਗੂ ਪ੍ਰਿਤਪਾਲ ਸਿੰਘ, ਉਹਨਾਂ ਨੇ ਉੱਥੇ ਵੀ ਇਸ ਗੱਲ ਦਾ ਜਿਹੜਾ ਇਤਰਾਜ਼ ਆ ਉਹ ਕੀਤਾ ਸੀ। ਤੇ ਇੱਕ ਤਰ੍ਹਾਂ ਦੇ ਨਾਲ ਦੋਨੇ ਪਾਸਿਆਂ ਤੋਂ ਜਿਹੜਾ ਇਹ ਹੋਇਆ, ਇਹਦੇ ਨਾਲ ਵਿਕਾਰ ਜਿਹੜਾ ਆ ਘਟਦਾ ਹੋਇਆ ਨਜ਼ਰ ਆ ਰਿਹਾ ਸ਼੍ਰੋਮਣੀ ਜਿਹੜਾ ਕਮੇਟੀ ਦਾ। ਤੇ ਦੂਜੇ ਪਾਸੇ ਆਪਾਂ ਕੱਲ ਦੀ ਜਿਹੜੀ ਗੱਲ ਆਪਾਂ ਕਰ ਲਈਏ ਵੀ ਜਿਹੜੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਆ, ਉਹਨਾਂ ਨੇ ਜਿਹੜੇ ਬੋਲੇ ਜਿਹੜੇ ਕੱਲ ਬੋਲ ਬੋਲੇ ਆ, ਉਹਦੇ ਨਾਲ ਚੜ੍ਹਦੇ ਪੰਜਾਬ ਦੇ ਜਿਹੜੇ ਲੋਕ ਆ ਉਹ ਜ਼ਰੂਰ ਕੀਲੇ ਗਏ ਆ। ਤੇ ਪ੍ਰਧਾਨ ਮੰਤਰੀ ਜਿਹੜੇ ਇਮਰਾਨ ਖਾਨ ਆ, ਪਹਿਲ ਕਦਮੀ ਤੋਂ ਜਿਹੜੀ ਕੀਤੀ ਗਈ ਉਹਨਾਂ ਦੀ ਨਾਨਕ ਨਾਮ ਲੇਵਾ ਜਿਹੜੀ ਸੰਗਤ ਆ ਉਹ ਬਾਗੋ ਬਾ ਗਿਆ। ਤੇ ਇਮਰਾਨ ਖਾਨ ਆਪਣੇ ਭਾਸ਼ਣ ਦੇ ਵਿੱਚ ਵੀ ਲਗਾਤਾਰ ਇਹ ਕਹਿ ਰਹੇ ਸੀ ਕਿ ਦੋਸਤੀ ਦਾ ਹੱਥ ਵਧਾਉਣ ਦੀ ਵੀ ਜਿਹੜੀ ਸ਼ਲਾਘਾ ਆ ਉਹ ਕੀਤੀ ਆ। ਤੇ ਦੂਜੇ ਪਾਸੇ ਕੱਲ ਉਹਨਾਂ ਨੇ ਕਾਫੀ ਇਸ ਗੱਲ ਦਾ ਵਿਰੋਧ ਵੀ ਕੀਤਾ ਵੀ ਪਿਛਲੀ ਵਾਰ ਜਦੋਂ ਨਵਜੋਤ ਸਿੱਧੂ ਨੇ ਜਨਰਲ ਬਾਜਵਾ ਦੇ ਨਾਲ ਜੱਫੀ ਜਿਹੜੀ ਆ ਉਹ ਬੜੀ ਇੱਕ ਵੱਡੀ ਖਬਰ ਜਿਹੜੀ ਬਣੀ ਸੀ, ਵਿਰੋਧ ਹੀ ਬੜਾ ਹੋਇਆ ਸੀ, ਉਹਦੀ ਵੀ ਉਹਨਾਂ ਨਿੰਦਾ ਕੀਤੀ ਵੀ ਇਹੋ ਜਿਹੀ ਜਿਹੜੀ ਸਿਆਸਤ ਆ ਉਹ ਨਹੀਂ ਹੋਣੀ ਚਾਹੀਦੀ। ਤੇ ਇਹ ਗੱਲਾਂ ਜਿਹੜੀਆਂ ਆ ਹਰਸਿਮਰਤ ਕੌਰ ਦੀ ਹਾਜ਼ਰੀ ਦੇ ਵਿੱਚ ਹੋਈਆਂ, ਤੇ ਉੱਥੋਂ ਲੱਗ ਰਿਹਾ ਸੀ ਵੀ ਕਾਫੀ ਮਯੂਸੀ ਜਿਹੜੀ ਆ ਨਜ਼ਰ ਆ ਰਹੀ ਸੀ ਹਰਸਿਮਰਤ ਕੌਰ ਬਾਦਲ ਦੀ ਕੋਲ, ਕਿਉਂਕਿ ਜਿਹੜੇ ਕੱਲ ਛਾਏ ਜਿਹੜੇ ਪਏ ਸੀ ਜਦੋਂ ਪਰਸੋਂ ਦੇ ਵੈਸੇ ਗਏ ਹੋਏ ਤੇ ਉਦੋਂ ਦੇ ਹੀ ਨਵਜੋਤ ਸਿੰਘ ਸਿੱਧੂ ਜਿਹੜੇ ਉੱਥੇ ਲਗਾਤਾਰ ਜਿਹੜੇ ਆ ਉਹ ਛਾਏ ਹੋਏ ਸੀ। ਤੇ ਵੈਸੇ ਖਬਰਾਂ ਇਹਦੇ ਬਾਰੇ ਹੋਰ ਵੀ ਕਰਨ ਨੂੰ ਹੈਗੀਆਂ, ਪਰ ਟਾਈਮ ਆਪਣੇ ਕੋਲ ਅੱਜ ਥੋੜਾ ਜਿਹਾ ਘੱਟ ਹੈਗਾ। ਭਾਜੀ ਦੀ ਜਿਹੜੀ ਸਿਹਤ ਆ ਉਹ ਨਸਾਜ ਜਿਹੜੀ ਆ ਚੱਲ ਰਹੀ ਆ। ਤੇ ਉਧਰੋਂ ਜਿਹੜੀਆਂ ਮੱਧ ਪ੍ਰਦੇਸ਼ ਦੇ ਵਿੱਚ ਤੇ ਮਿਜ਼ੋਰਮ ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਉਹਦੇ ਵਿੱਚ ਵੀ ਲੋਕਾਂ ਨੇ ਕਾਫੀ ਵਧੀਆ ਤਰੀਕੇ ਦੇ ਨਾਲ ਜਿਹੜੀ ਸ਼ਮੂਲੀਅਤ ਆ ਕੀਤੀ ਆ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉੱਥੇ ਦੇ ਵੀ ਜਿਹੜੇ ਨਤੀਜੇ ਆ ਉਹਨਾਂ ਦੇ ਨਾਲ ਆਪਾਂ ਸਾਂਝ ਜਿਹੜੀ ਆ ਤੁਹਾਡੇ ਨਾਲ ਜ਼ਰੂਰ ਪਾਵਾਂਗੇ। ਮੱਧ ਪ੍ਰਦੇਸ਼ ਦੇ ਵਿੱਚ 74% ਤੇ ਮਿਜ਼ੋਰਮ ਦੇ ਵਿੱਚ 75% ਦੇ ਕਰੀਬ ਜਿਹੜਾ ਮਤਦਾਨ ਹੋਇਆ ਆ। ਵੈਸੇ 3 ਪੋਲਿੰਗ ਅਧਿਕਾਰੀਆਂ ਦੀ ਡਿਊਟੀ ਦੇ ਦੌਰਾਨ ਜਿਹੜੀ ਮੌਤ ਹੋਈ ਆ, ਪਰ ਸਾਰਾ ਜਿਹੜਾ ਚੋਣ ਅਮਲ ਆ ਉਹ ਸ਼ਾਂਤੀਪੂਰਨ ਜਿਹੜੇ ਢੰਗ ਦੇ ਨਾਲ ਜਿਹੜਾ ਅੱਗੇ ਆਇਆ। ਤੇ ਖੈਰ ਦੋਸਤੋ, ਅੱਜ ਦਾ ਜਿਹੜਾ ਪ੍ਰੋਗਰਾਮ ਆ ਇੱਥੇ ਹੀ ਆਪਾਂ ਜਿਹੜਾ ਸਮਾਪਤ ਕਰਦੇ ਹਾਂ ਅੱਜ। ਤੇ ਆਪਣਾ ਖਿਆਲ ਰੱਖਿਓ, ਤੇ ਮਿਲਦੇ ਹਾਂ ਜੀ ਅਗਲੇ ਵੀਕ। ਰੱਬ ਰਾਖਾ।